ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕਿ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 6478-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਹੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਇਤਿਹਾਸਿਕ ਟੋਰਾਂਟੋ ਆਈਲੈਂਡਸ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਮਿਸੀਸਾਗਾ ਸੜਕ ਹਾਦਸੇ ਵਿਚ ਇਕ ਰਾਹਗੀਰੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਇਤਿਹਾਸਿਕ ਟੋਰਾਂਟੋ ਆਈਲੈਂਡਸ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਐਤਵਾਰ ਤੜਕੇ ਟੋਰਾਂਟੋ ਆਈਲੈਂਡਸ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਵਾਲੀ ਅੱਗ ਲੱਗਣ ਦੀ ਘਟਨਾ ਨੇ ਸ਼ਹਿਰ ਨਿਵਾਸੀਆਂ ਨੂੰ ਉਦਾਸ ਕਰ ਦਿੱਤਾ ਹੈ। 20 ਵਿਥਰੋ ਸੇਨ ਦੇ ਦੱਖਣ ਵੱਲ ਸਥਿਤ ਪ੍ਰਸਿੱਧ ਆਈਲੈਂਡ ਕੈਫੇ ਅਤੇ ਵਾਰਡ ਆਈਲੈਂਡ ਐਸੋਸੀਏਸ਼ਨ ਕਲੱਬ ਹਾਊਸ ਵਿਚ ਲੱਗੀ ਅੱਗ ਨੇ ਤੇਜ਼ੀ ਨਾਲ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਟੋਰਾਂਟੋ ਦੇ ਫਾਇਰ ਚੀਫ ਮੈਥਿਊ ਪੈਗ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਕਰੀਬ 2:15 ਘਟਨਾ ਸਥਲ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ ਗਿਆ। ਉਸਨੇ ਕਿਹਾ ਕਿ ਅਧਿਕਾਰੀਆਂ ਨੇ ਪਹਿਲਾਂ ਅੱਗ ਨੂੰ ਹੋਰ ਅੱਗੇ ਫੈਲੇ ਜਾਣ ਤੋਂ ਰੋਕਿਆ ਤਾਂ ਕਿ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਨਾ ਹੋਵੇ। ਪੈਗ ਨੇ ਨੋਟ ਕੀਤਾ ਕਿ ਅੱਗ ਤੇ ਕਾਬੂ ਪਾਏ ਜਾਣ ਵਾਸਤੇ ਵਾਧੂ ਅਮਲੇ ਨੂੰ ਮੌਕੇ ਤੇ ਭੇਜਿਆ ਗਿਆ ਸੀ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਘਟਨਾ ਵਾਲੀ ਥਾਂ ਦੀਆਂ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਇਮਾਰਤ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਈ ਹੈ। ਉੱਥੇ ਹੁਣ ਅੱਗ ਵਿਚ ਸੜਿਆ ਮਲਬਾ ਅਤੇ ਲੱਕੜ ਦੇ ਟੁਕੜੇ ਖਿਲਰੇ ਹੋਏ ਹਨ। ਵਾਰਡ ਆਈਲੈਂਡ ਐਸੋਸੀਏਸ਼ਨ ਦੇ ਪ੍ਰਧਾਨ ਐਲੀਸਨ ਗਜ਼ੋਵਸਕੀ ਨੇ ਦੱਸਿਆ ਕਿ ਇਹ ਕੇਂਦਰ ਕਮਿਊਨਿਟੀ ਹਾਲ ਅਤੇ ਪਰਿਵਾਰ ਦੁਆਰਾ ਚਲਾਇਆ ਜਾਣ ਵਾਲਾ ਕਾਰੋਬਾਰ ਸੀ। ਇਮਾਰਤ ਅਸਲ ਵਿਚ ਇਸ ਭਾਈਚਾਰੇ ਦਾ ਦਿਲ ਹੈ, ਇਸ ਲਈ ਇਹ ਸਦਮੇ ਵਾਲੀ ਗੱਲ ਹੈ। ਇਹ ਇਮਾਰਤ 1937 ਵਿਚ ਵਲੰਟੀਅਰਾਂ ਦੁਆਰਾ ਬਣਾਈ ਗਈ ਸੀ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਇਕ ਮੌਸਮ ਵਿਗਿਆਨੀ ਦੇ ਅਨੁਸਾਰ ਇਸ ਵਾਰ ਕੈਨੇਡਾ ਵਿਚ ਪਿਛਲੇ 70 ਸਾਲਾਂ ਵਿਚ ਹੁਣ ਤੱਕ ਦੀ ਸਭ ਤੋਂ ਗਰਮ ਸਿਆਲ ਦੀ ਰੁੱਤ ਰਹੀ। ਇਕ ਜਲਵਾਯੂ ਵਿਗਿਆਨੀ ਦਾ ਕਹਿਣਾ ਹੈ ਕਿ ਬੇਮੌਸਮੀ ਤੌਰ ਤੇ ਉੱਚ ਤਾਪਮਾਨ ਦੇ ਬਾਵਜੂਦ ਇਸ ਵਾਰ ਦੀ ਬਸੰਤ ਰੁੱਤ ਦੀ ਸ਼ੁਰੂਆਤ ਕੁਝ ਬਰਫ਼, ਬਾਰਿਸ਼ ਅਤੇ ਧੁੱਪ ਲਿਆਉਣ ਲਈ ਪਾਬੰਦ ਲੱਗਦੀ ਹੈ। ਕੈਨੇਡਾ ਦੀ ਸਰਕਾਰ ਦੁਆਰਾ 28 ਫਰਵਰੀ ਨੂੰ ਪ੍ਰਕਾਸ਼ਿਤ ਮੌਸਮੀ ਭਵਿੱਖਬਾਣੀ ਤੋਂ ਸੰਕੇਤ ਮਿਲਦੇ ਹਨ ਕਿ ਟੋਰਾਂਟੋ ਦਾ ਮੌਸਮ ਇਸ ਵਾਰ ਆਮ ਬਸੰਤ ਰੁੱਤ ਦੇ ਹਿਸਾਬ ਨਾਲ ਵਧੇਰੇ ਗਰਮ ਰਹੇਗਾ। ਸ਼ਹਿਰ ਵਿਚ ਤਾਪਮਾਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ 70% ਹੈ। ਪੂਰਵ ਅਨੁਮਾਨ ਦੇ ਅਨੁਸਾਰ ਟੋਰਾਂਟੋ ਵਿਚ ਤਾਪਮਾਨ ਮੌਸਮੀ ਤੌਰ ਤੇ ਸਧਾਰਨੀ ਰਹਿਣ ਦੀ 19% ਸੰਭਾਵਨਾ ਹੈ ਅਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ 4% ਸੰਭਾਵਨਾ ਹੈ। ਮਾਰਚ, ਅਪ੍ਰੈਲ ਅਤੇ ਮਈ ਵਿਚ ਟੋਰਾਂਟੋ ਵਿਚ ਔਸਤ ਤਾਪਮਾਨ -3 ਡਿਗਰੀ ਸੈਲਸੀਅਸ ਅਤੇ 9 ਡਿਗਰੀ ਸੈਲਸੀਅਸ ਵਿਚਕਾਰ ਹੁੰਦਾ ਹੈ। ਸੀਨੀਅਰ ਮੌਸਮ ਵਿਗਿਆਨੀ ਡੇਵਿਡ ਫਿਲੀਪਸ ਨੇ ਕਿਹਾ ਕਿ ਇੱਕ ਸੀਜ਼ਨ ਤੋਂ ਤੁਹਾਨੂੰ ਅਗਲੇ ਸੀਜ਼ਨ ਦਾ ਕੋਈ ਬਹੁਤ ਅੰਦਾਜ਼ਾ ਨਹੀਂ ਲੱਗਦਾ, ਪਰ ਸਰਦੀ ਦਾ ਮੌਸਮ ਕਿਹੋ ਜਿਹਾ ਰਿਹਾ ਅਤੇ ਫਿਰ ਬਸੰਤ ਕਿਵੇਂ ਲੰਘ ਰਹੀ ਹੈ, ਇਸ ਤੋਂ ਕੁਝ ਅਨੁਮਾਨ ਲਾਏ ਜਾ ਸਕਦੇ ਨੇ। ਫਿਲੀਪਸ ਨੇ ਕਿਹਾ ਕਿ ਕਿਉਂਕਿ ਕੈਨੇਡਾ ਵਿਚ ਔਸਤ 70 ਸਾਲਾਂ ਵਿਚ ਇਸ ਵਾਰ ਸਭ ਤੋਂ ਗਰਮ ਸਰਦੀ ਸੀ, ਬਸੰਤ ਵਿਚ ਤਬਦੀਲੀ ਆਸਾਨ ਹੋ ਜਾਵੇਗੀ। ਸਰਦੀਆਂ ਦੌਰਾਨ ਟੋਰਾਂਟੋ ਨੇ ਤਾਪਮਾਨ ਦੇ 2 ਨਵੇਂ ਰਿਕਾਰਡ ਬਣਾਏ ਅਤੇ ਇਸ ਵਾਰ ਬਰਫ਼ ਵੀ ਬਹੁਤ ਹੀ ਘੱਟ ਪਈ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਮਿਸੀਸਾਗਾ ਸੜਕ ਹਾਦਸੇ ਵਿਚ ਇਕ ਰਾਹਗੀਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਮਿਸੀਸਾਗਾ ਵਿਚ ਐਤਵਾਰ ਰਾਤ ਨੂੰ ਇਕ ਪੈਦਲ ਯਾਤਰੀ ਨੂੰ ਇਕ ਵਾਹਨ ਚਾਲਕ ਦੁਆਰਾ ਟੱਕਰ ਮਾਰਨ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਟੱਕਰ ਹੁਰੋਂਟਾਰੀਓ ਸਟਰੀਟ ਅਤੇ ਬ੍ਰਿਸਟਲ ਰੋਡ ਈਸਟ ਨੇੜੇ ਹੋਈ। ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੇ ਮੌਕੇ ਤੋਂ ਇਕ ਪੀੜਤ ਨੂੰ ਗੰਭੀਰ ਸੱਟਾਂ ਨਾਲ ਸਥਾਨਕ ਟਰਾਮਾ ਸੈਂਟਰ ਵਿਚ ਪਹੁੰਚਾਇਆ। ਪੀੜਤ ਲਈ ਲਿੰਗ ਜਾਂ ਹੋਰ ਪਛਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਇਹ ਅਸਪਸ਼ਟ ਹੈ ਕਿ ਡਰਾਈਵਰ ਘਟਨਾ ਸਥਾਨ ਤੇ ਰਿਹਾ ਹੈ ਜਾਂ ਫਰਾਰ ਹੋ ਗਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਐਤਵਾਰ ਨੂੰ ਓਟਾਵਾ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਸਮੂਹਿਕ ਕਤਲੇਆਮ ਵਿਚ ਮਾਰੇ ਗਏ ਸ਼੍ਰੀਲੰਕਾਈ ਪਰਿਵਾਰ ਦੇ ਅੰਤਮ ਸੰਸਕਾਰ ਮੌਕੇ 100 ਤੋਂ ਵੱਧ ਲੋਕਾਂ ਨੇ ਹੰਝੂਪਦੀ ਪ੍ਰਾਰਥਨਾ ਕੀਤੀ ਅਤੇ ਸਮਾਜਿਕ ਅਤੇ ਭਾਈਚਾਰਕ ਇਕਮੁੱਠਤਾ ਅਤੇ ਹਮਦਰਦੀ ਦੀ ਦੁਆ ਮੰਗੀ। ਦਰਜਨਾ ਲੋਕ ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਯਾਦ ਕਰਨ ਲਈ ਇਸ ਬਹੁਧਰਮੀ ਇਕੱਠ ਵਿਚ ਸ਼ਾਮਿਲ ਹੋਏ। 6 ਮਾਰਚ ਨੂੰ ਓਟਾਵਾ ਦੇ ਦੱਖਣੀ ਹਿੱਸੇ ਵਿਚ ਪੈਂਦੀ ਕਮਿਊਨਿਟੀ ਬਾਰਾਵੇਨ ਵਿਚ ਇਕ ਟਾਊਨ ਹਾਊਸ ਦੇ ਅੰਦਰ 2.5 ਮਹੀਨਿਆਂ ਦੀ ਬੱਚੀ ਸਮੇਤ 6 ਵਿਅਕਤੀਆਂ ਦਾ ਛੁਰੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਜਾਹਨ ਵਿਰਾਦਮੋ ਇਕ ਬੋਧੀ ਭਿਕਸ਼ੂ ਨੇ ਅੰਤਮ ਰਸਮਾਂ ਵੇਲੇ ਬੋਲਿਆ ਕਿ ਦੁਨੀਆਂ ਭਰ ਵਿਚ ਸੋਗ ਮਨਾਉਣ ਵਾਲਿਆਂ ਨੂੰ ਨਿਰਾਸ਼ਾ ਜਾਂ ਗੁੱਸੇ ਵਿਚ ਝੁਕਣ ਦੀ ਬਜਾਏ ਇਕ ਦੂਜੇ ਦਾ ਸਮਰਥਨ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ। ਪੀੜਤਾਂ ਵਿਚ 35 ਸਾਲਾ ਦਰਸ਼ਨੀ ਇਕ ਨਾਇਕੇ ਅਤੇ ਉਸਦੇ 4 ਬੱਚੇ ਸ਼ਾਮਿਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ। ਇਸ ਕਤਲਕਾਂਡ ਦਾ ਸ਼ਿਕਾਰ ਉਨ੍ਹਾਂ ਦਾ ਇਕ ਪਰਿਵਾਰਕ ਦੋਸਤ ਵੀ ਹੋ ਗਿਆ ਸੀ। ਦਰਸ਼ਨੀ ਦੇ ਪਿਤਾ ਅਤੇ ਬੱਚਿਆਂ ਦੇ ਪਿਤਾ ਤਨੁਸ਼ਕਾ ਵਿਕਰਮ ਸਿੰਘ ਨੂੰ ਉਸਦੇ ਹੱਥਾਂ ਅਤੇ ਚਿਹਰੇ ਤੇ ਸੱਟਾਂ ਲੱਗਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਇਤਿਹਾਸਿਕ ਟੋਰਾਂਟੋ ਆਈਲੈਂਡ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਮਿਸੀਸਾਗਾ ਸੜਕ ਹਾਦਸੇ ਵਿਚ ਇਕ ਰਾਹਗੀਰੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਏਸ਼ੀਅਨ ਫੂਡ ਸੈਂਟਰ ਤੇ 7 ਮਾਰਚ ਤੋਂ 17 ਮਾਰਚ ਤੱਕ ਲੱਗ ਚੁੱਕੀ ਹੈ ਰਮਦਾਨ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਲਮੰਡ 4.99 ਪਰ ਪਾਉਂਡ, 3.5 ਪਾਉਂਡ ਬ੍ਰਾਡ ਦੇਸੀ ਘਿਓ 25.99, 2.5 ਪਾਉਂਡ ਬੀਕਾਨੇਰੀ ਕੁਕੀਜ਼ 6.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482, ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ ਔਰ ਤਾਰੀਖ ਹੈ 18 ਮਾਰਚ 2024 ਤੇ ਸਵੇਰ ਦੇ 7:00 ਤਕਰੀਬਨ 10 ਮਿੰਟ ਦਾ ਸਮਾਂ। ਗੱਲ ਸ਼ੁਰੂ ਕਰਦੇ ਹਾਂ, ਰੋਜ਼ ਹੀ ਇਹ ਕਹਿ ਕੇ ਸ਼ੁਰੂ ਕਰਦੇ ਹਾਂ, ਅਸਲ ਚ ਕਾਰਨ ਕੀ ਹੁੰਦਾ? ਕਾਰਨ ਇਹ ਹੁੰਦਾ ਕਿ ਜਿਹੜੀ ਸ਼ੁਰੂਆਤ ਹੋਣੀ ਚਾਹੀਦੀ ਹੈ ਉਹ ਹੋ ਨਹੀਂ ਰਹੀ। ਤੇ ਕਈ ਦਿਨਾਂ ਦਾ ਮੇਰਾ ਅਧਿਐਨ ਇਹ ਵੀ ਸੰਕੇਤ ਕਰ ਰਿਹਾ ਕਿ ਕਿਸੇ ਵੀ ਵਿਚਾਰ ਨੂੰ ਆਮ ਜਨਤਾ ਦੀ ਪੱਧਰ ਤੇ ਪਹੁੰਚ ਕੇ ਪ੍ਰਮਾਣਕ ਤੇ ਵਿਆਪਕ ਪੱਧਰ ਤੇ ਪੁਖਤਾ ਰੂਪ ਦੇ ਵਿਚ ਅਪਣਾਏ ਜਾਣ ਚ ਤਕਰੀਬਨ ਔਸਤਨ 500 ਸਾਲ ਦਾ ਸਮਾਂ ਲੱਗ ਜਾਂਦਾ। ਤੇ ਸਮੇਂ ਸਮੇਂ ਦੇ ਉੱਤੇ ਜਿੰਨੇ ਕੁ ਵੀ ਦਾਰਸ਼ਨਿਕ ਆਉਂਦੇ ਰਹੇ ਨੇ ਉਹ ਇਹੀ ਗੱਲ ਕਰਦੇ ਰਹੇ ਨੇ ਕਿ ਬਈ ਵਿਡੰਬਣਾ ਹੀ ਇਹ ਹੈ, ਹੁਣ ਯਾਰ ਕਰੀਏ ਕੀ, ਗੱਲ ਗਾਹਾਂ ਬਣਦੀ ਨਹੀਂ। ਜਿਹਨੂੰ ਅਕਲ ਆ ਜੇ ਉਹ ਪਛਤਾਉਂਦਾ, ਜਿਹਨੂੰ ਨਾ ਆਵੇ ਉਹਨੂੰ ਤਾਂ ਖੈਰ ਕੋਈ ਦੁੱਖ ਨਹੀਂ, ਪਰ ਜਿਹੜੇ ਸਮੇਂ ਤੋਂ ਪਹਿਲਾਂ ਜਾਗ ਜਾਂਦੇ ਨੇ ਉਨ੍ਹਾਂ ਨੂੰ ਆਲੇ ਦੁਆਲੇ ਦੇ ਸੁੱਤੇ ਬੰਦੇ ਦੇਖ ਕੇ ਬੜੀ ਕਚਿਆਣ ਆਉਂਦੀ ਆ, ਔਖਿਆਈ ਲੱਗਦੀ ਆ। ਅਸੀਂ ਆਪ ਵੀ ਜੇ ਅਕਸਰ ਇਕੱਠੇ ਹੋ ਕੇ ਜਾਣਾ ਹੋਵੇ, ਜਿਵੇਂ ਬਰਾਤ ਨੇ ਤੁਰਨਾ ਹੋਵੇ ਜਾਂ ਕਿਸੇ ਗਰੁੱਪ ਦੇ ਵਿੱਚ ਕਾਰ ਪੂਲਿੰਗ ਕਰਨੀ ਹੋਵੇ ਜਾਂ ਸਵੇਰੇ ਕਿਸੇ ਲੌਂਗ ਵਕੇਸ਼ਨ ਤੇ ਜਾਣ ਲਈ ਤਿਆਰੀ ਕਰਨੀ ਹੋਵੇ ਤਾਂ ਗੱਡੀਆਂ ਚ ਬੈਠਣ ਲਈ 5-7 ਬੰਦਿਆਂ ਦਾ ਗਰੁੱਪ ਬਣਦਾ। ਕੋਈ ਇਧਰ ਨਹਾਉਣ ਵੜਿਆ ਹੁੰਦਾ, ਕੋਈ ਬਰੱਸ਼ ਕਰਨ ਵੜਿਆ ਹੁੰਦਾ, ਕੋਈ ਕਿਵੇਂ ਕਰਦਾ। ਤੇ ਜਿਹੜਾ ਬੰਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਿਆਰ ਹੋ ਜੇ ਉਹਨੂੰ ਸਜ਼ਾ ਲੱਗ ਜਾਂਦੀ ਹੈ। ਉਹ ਕੱਪੜੇ ਪਾ ਕੇ ਤਿਆਰ ਹੋ ਕੇ ਬੈਠਾ, ਉਹ ਵਾਸੀਆਂ ਮਾਰਦਾ, ਬਾਕੀਆਂ ਦੇ ਉੱਤੇ ਖਿੱਚਦਾ। ਔਰ ਜਿਹੜਾ ਸਭ ਤੋਂ ਲੇਟ ਜਾਂਦਾ ਉਹ ਹਮੇਸ਼ਾ ਸ਼ਾਂਤ ਚਿੱਤ ਹੁੰਦਾ, ਯਾਰ ਗੁੱਸਾ ਕਾਹਤੋਂ ਕੀਤਾ, ਪਹੁੰਚ ਜਾਂਗੇ। ਜਿਹੜੇ ਸ਼ਹਿਰ ਜਾਣਾ ਉਹ ਕਿਤੇ ਅੱਗੇ ਭੱਜਿਆ ਜਾਂਦਾ। ਸੋ ਉਹ ਸ਼ਾਂਤ ਚਿੱਤ ਨਜ਼ਰ ਆਊਗਾ, ਜਿਹੜਾ ਸਭ ਤੋਂ ਪਹਿਲਾਂ ਤਿਆਰ ਹੋਇਆ ਉਹ ਵਿਚਲਿਤ ਅਵਸਥਾ ਦੇ ਵਿੱਚ ਆਊਗਾ। ਮੈਂ ਨਹੀਂ ਇਕੱਲਾ ਕਹਿੰਦਾ ਇਹ, ਫਰੈਂਕ ਹਰਬਰਟ ਇਹਨਾਂ ਨੇ ਵੀ ਇੱਕ ਗੱਲ ਆਖੀ ਹੈ ਕਿ ਡੀਪ ਇਨ ਦੀ ਹਿਊਮਨ ਅਨਕੋਨਸ਼ੀਅਸਨੈਸ ਇਜ਼ ਅ ਪ੍ਰਵੇਸਿਵ ਨੀਡ ਫਾਰ ਅ ਲੌਜੀਕਲ ਯੂਨੀਵਰਸ ਦੈਟ ਮੇਕਸ ਸੈਂਸ। Wow, wonderful. But the real universe is always one step ahead or beyond logic. ਹੁਣ ਗੱਲ ਕੀ ਹੈ, ਕਹਿੰਦੇ ਸਾਡੇ ਆਪਣੇ ਅੰਤਰੀਵ ਭਾਵਨਾਵਾਂ ਨੇ ਜਿਹੜੀਆਂ ਮੰਨਦੀਆਂ ਉਹਨਾਂ ਦੇ ਵਿੱਚ ਅਸੀਂ ਲੌਜੀਕਲ ਹੁੰਦੇ ਹਾਂ, ਅਸੀਂ ਤਰਕ ਸੰਗਤ ਹੋਣਾ ਚਾਹੁੰਦੇ ਹਾਂ ਕਿ ਮੈਂ ਗੱਲ ਜਿਹੜੀ ਕਰਾਂ ਦਲੀਲ ਦੇ ਨਾਲ ਕਰਾਂ। ਇਹ ਅੰਦਰ ਸਾਡੇ ਸਾਰਿਆਂ ਦੀ ਇੱਛਾ ਤਾਂ ਹੈ, ਪਰ ਮਾਮਲਾ ਇਹ ਹੈ ਕਿ ਜਦੋਂ ਅਸੀਂ ਉਹ ਗੱਲ ਨੂੰ ਆਪਣੇ ਆਪ ਚ ਪੂਰੀ ਤਰ੍ਹਾਂ ਅਪਣਾ ਕੇ ਦੁਨੀਆਦਾਰੀ ਚ ਬਾਹਰ ਨਿਕਲਦੇ ਹਾਂ ਤਾਂ ਦੁਨੀਆ ਅੱਗੇ ਲੱਗ ਚੁੱਕੀ ਹੁੰਦੀ ਹੈ। ਕਈ ਵਾਰ ਜਿਵੇਂ ਮੈਂ ਮੂਡ ਬਣਾ ਲਾਂ ਵੀ ਲੈ ਵੀ ਮੈਨੂੰ ਤਾਂ ਗੱਲ ਹੁਣ ਤੁਹਾਡੇ ਵਾਲੇ ਸਾਰਿਆਂ ਦੀ ਸਮਝ ਆ ਗਈ, ਉਹ ਕਹਿੰਦੇ ਹੁਣ ਰਹਿਣ ਦੇ, ਕੱਲ ਰਾਤ ਮੇਰੀ ਇੱਕ ਦੋਸਤ ਨਾਲ ਗੱਲ ਹੋਈ ਜਾਵੇ ਤੇ ਹਾਸੇ ਦੇ ਠੱਠੇ ਦੇ ਵਿੱਚ ਉਹ ਕਹਿੰਦੇ ਯਾਰ ਸਿੱਧੂ ਜਿਹੜੀ ਤੂੰ 15-20 ਸਾਲ ਪਹਿਲਾਂ ਗੱਲਾਂ ਕਰਦਾ ਸੀ ਨਾ, ਹੁਣ ਕਹਿੰਦੇ ਵੀ ਉਹ ਠੀਕ ਲੱਗਣ ਲੱਗ ਗਿਆ। ਮੈਂ ਕਿਹਾ ਯਾਰ ਅਫਸੋਸ ਇਹ ਹੈ ਕਿ ਉਹ ਗੱਲਾਂ 20 ਸਾਲ ਪੁਰਾਣੀਆਂ ਨੇ, ਹੁਣ ਆਪਾਂ ਨੂੰ ਫੇਰ ਨਵੀਆਂ ਗੱਲਾਂ ਕਰਨੀਆਂ ਪੈਣੀਆਂ ਤੇ ਫੇਰ ਆਪਾਂ ਉੱਥੇ ਦੇ ਉੱਥੇ ਹੀ ਖੜੇ ਆ। ਸੋ ਜਿਹੜੇ ਇਹ ਉੱਥੇ ਦੇ ਉੱਥੇ ਖੜਨਾ ਹੈ ਇਹੀ ਸਮੱਸਿਆ ਆ। ਤੇ ਇੱਕ ਇਹਦੇ ਨਾਲ ਜੁੜਦੀ ਇੱਕ ਹੋਰ ਗੱਲ ਕਰ ਲਈਏ, ਚਾਰਲਸ ਬੁਕੋਵਾਸਕੀ ਉਹਨਾਂ ਨੇ ਵੀ ਇੱਕ ਗੱਲ ਆਖੀ ਹੈ, ਕਹਿੰਦੇ ਐਂਡ ਵੈਨ ਨੋਬਡੀ ਵੇਕਸ ਯੂ ਅਪ ਇਨ ਦਾ ਮਾਰਨਿੰਗ ਐਂਡ ਵੈਨ ਨੋਬਡੀ ਵੇਕਸ ਯੂ ਐਟ ਦਾ ਨਾਈਟ ਐਂਡ ਵੈਨ ਯੂ ਕੈਨ ਡੂ ਵਟ ਐਵਰ ਯੂ ਲਾਈਕ ਯੂ ਆਰ ਨੋਟ ਫਰੀ ਯੂ ਆਰ ਲੋਨਲੀ। ਕਹਿੰਦੇ ਸਵੇਰੇ ਤੜਕੇ ਉੱਠ ਕੇ ਤੁਹਾਨੂੰ ਕੋਈ ਜਗਾਵੇ ਨਾ, ਰਾਤ ਨੂੰ ਜਦੋਂ ਤੁਸੀਂ ਘਰ ਪਰਤਣਾ ਤੁਹਾਡਾ ਕੋਈ ਇੰਤਜ਼ਾਰ ਨਾ ਕਰਦਾ ਹੋਵੇ, ਨਾ ਤੁਹਾਨੂੰ ਕੋਈ ਰੋਕਣ ਵਾਲਾ, ਨਾ ਕੋਈ ਟੋਕਣ ਵਾਲਾ, ਨਾ ਕੋਈ ਆਪਣੀ ਰਾਏ ਦੇਣ ਵਾਲਾ, ਤੇ ਨਾ ਹੀ ਤੁਹਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਨ ਵਾਲਾ, ਤੇ ਤੁਸੀਂ ਜੋ ਕਰਨਾ ਚਾਹੁੰਦੇ ਹੋ ਜੇ ਉਹੀ ਕਰੀ ਜਾਂਦੇ ਹੋ, ਭੁਲੇਖਾ ਤੁਹਾਨੂੰ ਪਏਗਾ ਕਿ ਤੁਸੀਂ ਆਜ਼ਾਦ ਹੋ, ਤੁਸੀਂ ਆਜ਼ਾਦ ਨਹੀਂ ਹੋ, ਤੁਸੀਂ ਇਕੱਲੇ ਹੋ। ਤੇ ਕਥਾਵਾਂ ਵੀ ਇਸੇ ਤਰ੍ਹਾਂ ਹੀ ਸਾਡੀਆਂ ਬਣਦੀਆਂ ਤੁਰੀਆਂ ਹੁੰਦੀਆਂ ਨੇ। ਇੱਕ ਹੈਗੀ ਸਾਡੀ ਮਾਨਸਿਕਤਾ, ਕਿ ਆਪਣੀ ਮਾਨਸਿਕਤਾ ਨੂੰ ਸਾਨੂੰ ਸਮਝਣਾ ਪੈਣਾ। ਆਪਾਂ ਹੁਣ ਸੋਝੀ ਦਾ ਸਫ਼ਰ ਕਰ ਲੈਣਾ, 70,000 ਸਾਲ ਪਹਿਲਾਂ ਜਦੋਂ ਮਨੁੱਖ ਨੂੰ ਸੋਝੀ ਆਈ, ਏਜ ਆਫ ਕੋਗਨੀਜੈਂਸ ਚ ਅਸੀਂ ਐਂਟਰ ਕਰਦੇ ਹਾਂ, ਸੂਝ ਸਿਆਣਪ ਦਾ ਸਫ਼ਰ ਸ਼ੁਰੂ ਹੁੰਦਾ। ਉਹ ਤੋਂ ਬਾਅਦ ਅਸੀਂ ਆਪਣੀ ਕਰਨੀ ਦੇ ਆਪ ਜ਼ਿੰਮੇਵਾਰ ਬਣ ਗਏ। ਐਗਜ਼ਿਸਟੈਂਸ਼ੀਅਲਿਜ਼ਮ ਵੀ ਆ ਗਿਆ 18ਵੀਂ ਤੇ 19ਵੀਂ ਸਦੀ ਚ ਜਾ ਕੇ ਇਹ ਵੀ ਸਿਧਾਂਤ ਆ ਜਾਂਦਾ। ਹੁਣ ਕੁੱਲ ਮਿਲਾ ਕੇ ਗੱਲ ਇੰਨੀ ਆ ਗਈ ਕਿ ਬਈ ਆਪਣਾ ਮਨ ਸਮਝਣਾ ਪੈਣਾ। ਪਹਿਲਾਂ ਆਪਣੇ ਮਨ ਨੂੰ ਸਮਝੋ, ਫਿਰ ਪਤਾ ਲੱਗੂ ਕਿ ਮੈਂ ਆਪਣੇ ਮਨ ਨਾਲ ਕਿਵੇਂ ਖੇਡਾਂ ਖੇਡਦਾ ਜਾਂ ਮੇਰਾ ਮਨ ਮੇਰੇ ਨਾਲ ਕਿਵੇਂ ਖੇਡਾਂ ਖੇਡਦਾ। ਜਦੋਂ ਇਹ ਸਮਝ ਆ ਗਈ ਫਿਰ ਅਸੀਂ ਦੂਜਿਆਂ ਦੇ ਮਨਾਂ ਨਾਲ ਖੇਡਾਂ ਖੇਡਣ ਲੱਗ ਜਾਂਦੇ ਹਾਂ। ਕਾਰਨ ਕੀ ਹੋਇਆ, ਕਹਿੰਦੇ ਕੋਈ ਅਰਬੀ ਕਥਾ, ਇਹ ਅਰਬੀ ਲੋਕਾਂ ਦੀ ਇੱਕ ਲੋਕ ਕਥਾ ਹੈ ਜਿਹਦੇ ਵਿੱਚ ਇੱਕ ਕਾਫਲਾ ਤੁਰਿਆ ਜਾਂਦਾ, ਊਂਠਾਂ ਦੇ ਉੱਤੇ ਉਹ ਸਮਾਨ ਲੱਦ ਕੇ ਲੈ ਕੇ ਜਾ ਰਹੇ ਨੇ। ਅੱਗੇ ਜਾ ਕੇ ਉਨ੍ਹਾਂ ਨੂੰ ਲੱਗਿਆ ਕਿ ਇੱਥੇ ਪੜਾਅ ਕਰ ਲਿਆ ਜਾਵੇ, ਰੈਸਟ ਕੀਤੀ ਜਾਵੇ। ਸਾਰੇ ਬੰਦਿਆਂ ਨੇ ਆਪੋ ਆਪਣੇ ਉੱਠ ਬੰਨ ਲਏ। ਇੱਕ ਬੰਦਾ ਜਦੋਂ ਬੰਨਣ ਲੱਗਿਆ ਤੇ ਉਹਦੇ ਉੱਠ ਦੀ ਮੁਹਾਰ ਟੁੱਟ ਗਈ। ਉਹ ਕਹਿੰਦਾ ਲੈ ਵੀ ਹੁਣ ਕੀ ਕਰਿਆ ਜਾਵੇ। ਉਹਨੇ ਕੀ ਕੀਤਾ, ਉਹਨੇ ਆਪਣੇ ਉੱਠ ਵੱਲ ਬੈਕ ਕਰਕੇ ਪਿੱਠ ਕਰਕੇ ਐ ਜੇ ਕਰਕੇ ਇੱਕ ਕਿੱਲਾ ਜਿਹਾ ਬਣਾ ਕੇ ਤੇ ਐ ਭੁਲੇਖੇ ਨਾਲ ਹੱਥ ਜੇ ਮਾਰ ਕੇ ਜਿੰਨਾ ਕੁ ਟਾਈਮ ਗੱਠ ਬੰਨਣ ਨੂੰ ਲੱਗਦਾ ਹੁੰਦਾ ਉਹ ਕਰਕੇ ਤੇ ਤੁਰ ਪਿਆ। ਦੇ ਨਾਲ ਦਾ ਬੰਦਾ ਕਹਿੰਦਾ ਯਾਰ ਰੱਸੀ ਤੇਰੀ ਟੁੱਟੀ ਹੈ ਤੇ ਤੂੰ ਉਈ ਕਰਤਾ ਤੇ ਤੇਰਾ ਉੱਠ ਤਾਂ ਕਹਿੰਦਾ ਉੱਠ ਕੇ ਨਿਕਲ ਜੂਗਾ। ਕਹਿੰਦਾ ਨਹੀਂ ਜਾਂਦਾ, ਇਹ ਕਿਤੇ ਨਹੀਂ ਜਾਂਦਾ, ਕਿਉਂਕਿ ਇਹਨੇ ਦੇਖਿਆ ਕਿ ਉਹ ਪ੍ਰਕਿਰਿਆ ਕਰ ਲਈ ਗਈ ਹੈ ਜਿਸ ਤੋਂ ਬਾਅਦ ਮੈਂ ਕਿਤੇ ਨਹੀਂ ਜਾ ਸਕਦਾ। ਕਹਿੰਦਾ ਗੁਲਾਮੀ ਤੇ ਜੰਜੀਰਾਂ ਸਰੀਰ ਤੇ ਨਹੀਂ ਹੁੰਦੀਆਂ, ਦਿਮਾਗ ਚ ਹੁੰਦੀਆਂ ਨੇ। ਤੇ ਉਹ ਉੱਠ ਸਾਰੀ ਰਾਤ ਉੱਥੇ ਬੈਠੇ ਰਹਿ ਕੇ ਮੈਨੂੰ ਤਾਂ ਬੰਨਦਾ, ਜੇ ਕਿਤੇ ਉੱਠ ਕੇ ਵੇਖਦਾ ਤਾਂ ਠੀਕ ਹੈ। ਇਸੇ ਤਰ੍ਹਾਂ ਹੀ ਅਫਰੀਕਨ ਲੋਕਾਂ ਦੇ ਵਿੱਚ ਪ੍ਰੋਵਰਬ ਹੈ, ਔਰ ਇੱਕ ਫਿਲਾਸਫਰ ਨੇ ਵੀ ਉਹਨਾਂ ਚ ਕਿਹਾ ਕਿ ਜਿੰਨੀ ਦੇਰ ਤੱਕ ਤੁਸੀਂ ਹਿਲਦੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਜੰਜੀਰਾਂ ਚ ਬੰਨੇ ਹੋ। ਉਹ ਉੱਠ ਜੇ ਕਿਤੇ ਹਿਲਜੁਲ ਕਰ ਲੈਂਦਾ ਤੇ ਉਹਨੂੰ ਪਤਾ ਲੱਗ ਜਾਣਾ ਸੀ ਕਿ ਮੈਂ ਬੰਨਿਆ ਨਹੀਂ, ਮੈਂ ਆਜ਼ਾਦ ਹਾਂ ਤੇ ਆਪਾਂ ਨਿਕਲ ਲਈਏ ਇੱਥੋਂ। ਐਂ ਵੀ ਸਵੇਰੇ ਉੱਠ ਕੇ ਫੇਰ ਬਾਹਰ ਲੱਦਾਂਗੇ, ਉਹਨੂੰ ਖੁੱਲੀ ਆਜ਼ਾਦੀ ਮਿਲ ਰਹੀ ਸੀ, ਜਿੱਥੇ ਮਰਜ਼ੀ ਤੁਰ ਜਾਂਦਾ। ਪਰ ਮਾਨਸਿਕ ਤੌਰ ਤੇ ਉਹ ਬੰਨਿਆ ਹੋਇਆ ਤੇ ਗੁਲਾਮ ਸੀ। ਜਿਹੜੀ ਮਾਨਸਿਕ ਰੱਸੀ ਬੰਨਦੀ ਹੈ ਨਾ, ਉਹ ਦੂਜੀ ਰੱਸੀ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ। ਹਾਥੀ ਨਾਲ ਵੀ ਇਹੀ ਗੱਲ ਵਾਪਰਦੀ ਹੈ। ਹਾਥੀ ਜਦੋਂ ਬਚਪਨ ਚ ਹੁੰਦਾ ਉਹਦੇ ਪੈਰ ਚ ਪਤਲੀ ਜਿਹੀ ਜੰਜੀਰੀ ਪਾ ਦਿੰਦੇ, ਜਿੰਨੀ ਕੁ ਆਪਾਂ ਕਦੂਰੇ ਨੂੰ ਬੰਨਣ ਵਾਸਤੇ ਲਾਈਦੀ ਹੈ। ਉਹਨੂੰ ਝਟਕੇ ਮਾਰਦਾ, ਉਹ ਕਹਿੰਦੇ ਇਹ ਨਹੀਂ ਟੁੱਟਣੀ, ਫਿਰ ਮਾਰਦਾ ਫਿਰ ਮਾਰਦਾ ਫਿਰ ਮਾਰਦਾ। ਦੋ ਚਾਰ ਮਹੀਨਿਆਂ ਦੇ ਬੱਚੇ ਦੇ ਹਿਸਾਬ ਨਾਲ ਉਹ ਰੱਸੀ ਬੰਨੀ ਹੁੰਦੀ ਹੈ ਆਪਾਂ ਸੰਗਲੀ, ਫਿਰ ਉਹਦੇ ਮਨ ਚ ਆ ਜਾਂਦਾ ਵੀ ਇਹ ਟੁੱਟਣ ਵਾਲੀ ਚੀਜ਼ ਨਹੀਂ। ਉਹ ਤੋਂ 20 ਸਾਲ ਬਾਅਦ ਹਾਥੀ ਦਾ ਸਰੀਰ ਏਡਾ ਤਕੜਾ ਹੋ ਜਾਂਦਾ ਵੀ ਉਹ ਕਿੱਲਾ ਵੀ ਵੱਟ ਲੇ ਕਿ ਜੇ ਉਹ ਲੱਤ ਦਾ ਹੁਜਕਾ ਮਾਰੇ, ਪਰ ਉਹ ਕਹਿੰਦੇ ਕਦੇ ਟੁੱਟੇ ਨਹੀਂ। ਅੱਜ ਤੱਕ ਐਸੇ ਹੋਇਆ ਹੀ ਨਹੀਂ, ਆਪਣੇ ਲੋਕ ਨਹੀਂ ਕਹਿੰਦੇ ਅੱਜ ਤੱਕ ਤਾਂ ਕਦੇ ਹੋਇਆ ਨਹੀਂ, ਸਾਰੇ ਕਿਤੇ ਤਾਂ ਇਹੀ ਚੱਲੀ ਜਾਂਦਾ ਹਨਾ। ਐਵਰੀਬਡੀ ਡਸ ਦਿਸ, ਤੁਸੀਂ ਨਵੀਂ ਗੱਲ ਕਰੀ ਜਾਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਵਿਕਾਸ ਹੋ ਕੇ ਮੈਂ ਇੰਨਾ ਤਕੜਾ ਹੋ ਚੁੱਕਿਆ ਕਿ ਕਿੱਲੇ ਸਮੇਤ ਇਹ ਜੰਜੀਰੀ ਖਿੱਚ ਸਕਦਾ ਤੇ ਉਸ ਇਨਸਾਨ ਨੂੰ ਵੀ ਮੈਂ ਆਪਣੀ ਸੁੰਡ ਚ ਪਾ ਕੇ ਦਰਖਤ ਨਾਲ ਮਾਰ ਕੇ ਤੇ ਉਹਨੂੰ ਪਦੀੜਾ ਪਾ ਸਕਦਾ। ਪਰ ਨਹੀਂ, ਅਸੀਂ ਉਹ ਚੀਜ਼ ਮਨ ਦੇ ਵਿੱਚ ਵਸਾ ਚੁੱਕੇ ਹੁੰਦੇ ਹਾਂ। ਸੋ ਮਨ ਹੀ ਬੜੋ ਕਪੂਤ ਹੈ, ਸਾਰੀ ਜੰਗ ਇਹਦੇ ਨਾਲ ਹੀ ਲੜਨੀ ਪੈਂਦੀ ਹੈ। ਖੈਰ ਇਹ ਗੱਲਾਂ ਕਿਸੇ ਨੇ ਨਵੀਆਂ ਨਹੀਂ, ਬਾਸੀ ਗੱਲਾਂ ਹੀ ਆਪਾਂ ਕਰਦੇ ਹੁੰਦੇ ਹਾਂ, ਹੁਣ ਬਾਸੀ ਖੁਰਾਕ ਖਾਣ ਤੇ ਗਿੱਜੇ ਵੀ ਹੋਏ ਹਾਂ। ਇਹੀ ਤਾਂ ਸਮੱਸਿਆ, ਇਸੇ ਕਰਕੇ ਨਿਊਟ੍ਰੈਂਟ ਨਹੀਂ ਮਿਲਦੇ, ਸਿਹਤ ਨਹੀਂ ਬਣਦੀ, ਨਾ ਦਿਮਾਗੀ ਨਾ ਸਰੀਰਕ, ਤੇ ਨਿਤ ਦਿਨ ਅਸੀਂ ਘੱਟਦੇ ਤੁਰੇ ਜਾਂਦੇ ਹਾਂ। ਡੈਕਲਾਈਨੇਸ਼ਨ ਇਜ਼ ਅ ਪਾਰਟ ਆਫ ਅਵਰ ਲਾਈਵਸ, ਉਦਾਂ ਵੀ ਹੈਗੀ ਆ, ਐਵੋਲਿਊਸ਼ਨਰੀ ਪ੍ਰੋਸੈਸ ਵੀ ਹੈ, ਪਰ ਦਿਮਾਗ ਦੇ ਵਿੱਚ ਕੁਝ ਜ਼ਿਆਦਾ ਬੜੀ ਆ। ਔਰ ਜ਼ਿਆਦਾ ਬਾਤ ਕਰਨ ਦੀ ਜ਼ਰੂਰਤ ਹੈ? ਮੈਨੂੰ ਲੱਗਦਾ ਇੱਕ ਮਿੰਟ ਮੈਂ ਟਾਈਮ ਦੇ ਨਹੀਂ, ਮੈਨੂੰ ਲੱਗਦਾ ਸਾਰੇ ਜਾਣਾ। ਅੱਛਾ, ਐਂ ਕਰਾਂਗੇ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਤਾਂ ਕੈਨੇਡੀਅਨ ਖਬਰਾਂ ਦੇ ਉੱਤੇ ਗੱਲਾਂ ਬਾਤਾਂ ਨੇ, ਕੁਝ ਭਾਰਤ ਨਾਲ ਜੁੜੀਆਂ ਖਬਰਾਂ ਦੇ ਉੱਤੇ ਗੱਲਬਾਤ ਵੀ ਹੈ। ਕੱਲ ਰਾਤ ਜਦੋਂ ਅਸੀਂ SBI ਸਟੇਟ ਬੈਂਕ ਆਫ ਇੰਡੀਆ ਦੀਆਂ ਖਬਰਾਂ ਆਈਆਂ ਕਿ ਸੁਪਰੀਮ ਕੋਰਟ ਦੇ ਵਿੱਚ ਇਲੈਕਟੋਰਲ ਬੌਂਡ 6,986 ਕਰੋੜ ਇਲੈਕਟੋਰਲ ਬੌਂਡ ਦੇ ਜ਼ਰੀਏ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਉਹ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੂੰ ਮਿਲਿਆ ਚੰਦਾ 13 ਕਰੋੜ ਸਮਥਿੰਗ ਦਾ, ਤੇ 13 ਕਰੋੜ ਸਮਥਿੰਗ ਦਾ ਹੀ ਤੀਜੇ ਨੰਬਰ ਤੇ ਕਾਂਗਰਸ ਨੂੰ ਮਿਲਿਆ। ਜਿਵੇਂ ਮੰਨ ਲਓ ਮੂਲ ਧਨ 100, ਐਗਜੈਕਟ ਫਿਗਰ ਨਹੀਂ, 13,87,00,000 ਮੰਨ ਲਓ TMC ਨੂੰ ਮਿਲਿਆ ਹੋਵੇ ਤੇ 13,47,00,000 ਕਾਂਗਰਸ ਨੂੰ ਆਇਆ। ਅਕਾਲੀਆਂ ਨੂੰ ਵੀ ਕੋਈ 6.7 ਕਰੋੜ ਰੁਪੀਜ਼ ਇਹਦੇ ਵਿੱਚ ਮਿਲੇ ਆ। ਹੋਰ ਕਿਸੇ ਪਾਰਟੀ ਦਾ ਇਹਦੇ ਵਿੱਚ ਕੋਈ ਜ਼ਿਕਰ ਬਹੁਤਾ ਹੈ ਨਹੀਂ, ਛੋਟੀਆਂ ਮੋਟੀਆਂ ਹੋਰ ਬੜੀਆਂ ਪਾਰਟੀਆਂ ਨੇ ਜਿਨ੍ਹਾਂ ਕੋਲ ਪੈਸੇ ਨੇ। ਪਰ ਇੱਕ ਗੱਲ ਦੇਖ ਲਓ ਤੁਸੀਂ, ਹੁਣ ਕੱਲਾ ਸਿਰਫ ਇਲੈਕਟੋਰਲ ਬੌਂਡ ਦਾ ਪੈਸਾ ਉਹ ਲੋਕਤੰਤਰ ਲਈ ਕਿੰਨਾ ਖਤਰਨਾਕ ਬਣ ਸਕਦਾ? 6,986 ਕਰੋੜ ਰੁਪਿਆ, 543 ਸੀਟਾਂ, 6,986 ਡਿਵਾਈਡਡ ਬਾਏ, ਅਲੀਕ ਮਾਰ ਕੇ ਦੋ ਬਿੰਦੀਆਂ ਪਾ ਲਓ ਤੇ ਥੱਲੇ ਪਾ ਦੋ 543, ਤੇ ਇਧਰਲੇ ਪਾਸੇ ਜਦੋਂ ਇਕੁਅਲ ਟੂ ਦਾ ਸਾਈਨ ਪਾਓਗੇ ਤਾਂ 12,86,00,000 ਰੁਪਈਆ ਪ੍ਰਤੀ ਸੀਟ ਹਰ ਇੱਕ ਪਾਰਲੀਮੈਂਟਰੀ ਸੀਟ ਦੇ ਉੱਤੇ BJP ਸਿਰਫ ਤੇ ਸਿਰਫ ਇਲੈਕਟੋਰਲ ਬੌਂਡ ਨੂੰ ਜੇ ਪੂਰੀ ਤਰ੍ਹਾਂ ਇਲੈਕਸ਼ਨ ਤੇ ਖਰਚ ਦਿੱਤੇ ਉੱਥੇ ਆ। ਅਭੀ ਇਸਮੇ ਕਾਲਾ ਧਨ 2 ਨੰਬਰ, ਇਧਰ ਉਧਰ ਕੋਈ ਅਬਾਨੀ ਕੋਈ ਅਦਾਨੀ ਕਿਸੇ ਦਾ ਇਹਦੇ ਵਿੱਚ ਚੰਦਾ ਹਜੇ ਸਿੱਧੇ ਰੂਪ ਚ ਨਜ਼ਰ ਨਹੀਂ ਆਇਆ। ਅਭੀ ਤੋਂ ਬੜੇ ਪਲੇਅਰ ਪੜੇ ਹੈ, ਇਹ ਤਾਂ ਕਿਸੇ ਗੇਮਿੰਗ ਵਾਲੇ ਨੇ ਜ਼ਿਆਦਾ ਪੈਸੇ ਦੇ ਦਿੱਤੇ। ਸੋ ਕੁੱਲ ਮਿਲਾ ਕੇ ਲੋਕਤੰਤਰ ਦੇ ਉੱਤੇ, ਅਜੇ ਬਾਕੀ ਪਾਰਟੀਆਂ ਦਾ ਚੰਦਾ ਲਾ ਲਓ, ਇੱਕ ਸੀਟ ਦੇ ਉੱਤੇ ਜਦੋਂ 15-20-25 ਕਰੋੜ ਦਾ ਬਜਟ ਹੋਵੇ ਤੇ ਇੱਕੋ ਪਾਰਟੀ ਦੇ ਕੋਲ ਹੋਵੇ, ਇਹ ਤਾਂ ਦਿਖਣੇ ਵਾਲਾ ਗੱਲ ਆ ਗਈ। ਜਿਹੜਾ ਦਿਖਾਵਿਆ ਵੀ ਬੜੇ ਢੰਗ ਨਾਲ ਕਰਕੇ, ਸੋ ਜਿਹੜਾ ਲੋਕਤੰਤਰ ਹੈ ਉਹ ਬਿਲਕੁਲ ਖਸਤਾ ਹਾਲ ਪੋਜੀਸ਼ਨ ਚ ਆ ਚੁੱਕਿਆ, ਔਰ ਇਹਦੇ ਲਈ ਆਪਾਂ ਆਪਣੇ ਸਾਰੇ ਪਿਛਲੀ ਪੀੜ੍ਹੀ ਨੂੰ ਤੇ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਦੋਸ਼ੀ ਠਹਿਰਾਉਣਾ ਚਾਹੀਦਾ। ਤੇ ਜਿਹੜੇ ਭਾਰਤ ਤੋਂ ਆਏ ਨੇ ਉਹ ਦੋਨੇ ਕੰਨ ਐਂ ਜੇ ਕਰਕੇ ਖਿੱਚ ਲਿਆ ਕਰੋ, ਕੈਨੇਡਾ ਆ ਕੇ ਵੀ ਆਪਾਂ ਕੋਈ ਬਹੁਤਾ ਕੰਮ ਨਹੀਂ ਕੀਤਾ, ਇੱਥੇ ਵੀ ਆਪਾਂ ਰੋਲ ਪਾਵਾਂਗੇ, ਇੱਥੋਂ ਦੀ ਸਿਆਸਤ ਵਿੱਚ ਵੀ ਹੋਰ ਪਾਵਾਂਗੇ। ਇਹਨਾਂ ਨੇ ਵੀ ਆਪਣੀ ਪੱਧਰ ਤੇ ਸਿਆਸਤ ਖਰਾਬ ਕੀਤੀ ਹੋਈ ਹੈ। ਦੀਜ਼ ਆਰ ਰੀਅਲੀ ਮੇਜਰ ਕੁਐਸਚਨਸ। ਕੁਝ ਦਿਨਾਂ ਤੋਂ ਪਾਕਿਸਤਾਨ ਦੀ ਇਲੈਕਸ਼ਨ ਤੋਂ ਬਾਅਦ ਭਾਰਤ ਦੇ ਅਖਬਾਰਾਂ 'ਚ ਕੁਝ ਇਸ ਤਰ੍ਹਾਂ ਦੀ ਤਸੱਲੀ ਪ੍ਰਗਟਾਈ ਗਈ ਸੀ ਕਿ ਬਈ ਸਾਡਾ ਮੁਲਕ ਕੰਪੈਰੇਟਿਵਲੀ ਵੀ ਆਰ ਅ ਬੈਟਰ ਪੋਜੀਸ਼ਨ। ਕੰਪੈਰੇਟਿਵਲੀ ਬੈਟਰ ਹੋਣ ਦਾ ਮਤਲਬ ਯੂ ਆਰ ਨਾਟ ਇਨ ਅ ਬੈਟਰ ਪੋਜੀਸ਼ਨ, ਬਸ ਇਹੀ ਗੱਲ ਹੁੰਦੀ ਹੈ। ਤੁਲਨਾਤਮਕ ਅਧਿਐਨ ਕਈ ਵਾਰ ਗੁੰਮਰਾਹ ਨੂੰ ਵੀ ਸਾਬਤ ਹੁੰਦਾ, ਭਾਵਾਂ ਕਿ ਵਕਤੀ ਤੌਰ ਦੇ ਉੱਤੇ ਤੁਸੀਂ ਅੱਗੇ ਜਾਂਦੇ ਹੋਏ ਵਿਖਾਈ ਦਿੰਦੇ ਹੋਵੋ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਕੈਨੇਡੀਅਨ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਅੱਜ ਸਕੂਲ ਡੇ ਦਾ ਵੀ ਗੱਲ ਆਈ ਸੀ ਮੇਰੇ ਕੋਲ, ਇਨਕਲੀਮੈਂਟ ਵੈਦਰ ਦੀ ਵੀ ਗੱਲਬਾਤ ਆਈ ਹੈ, ਠੰਡ ਹੈ, ਚਿੱਲ ਹੈ, ਵਿੰਡ ਚਿੱਲ ਹੈ। ਪਰ ਉਹ ਕੁੱਲ ਮਿਲਾ ਕੇ ਖਬਰਾਂ ਇਹ ਵੀ ਕਹਿੰਦੀਆਂ ਨੇ ਕਿ ਇਸ ਵਾਰ ਟੋਰਾਂਟੋ ਦੀ ਵਿੰਟਰ ਪਿਛਲੇ 77 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਰਮ ਰਹੀ ਹੈ। ਖੈਰ ਇਹ ਐਨਾਲਿਸਿਸ ਹੋਊਗਾ ਪਹਿਲੇ ਹਿੱਸੇ ਦੌਰਾਨ ਤੇ ਫਿਰ 8:12 ਦੇ ਕਰੀਬ ਮੇਰੇ ਨਾਲ ਰਵੀ ਸੋਹਲ ਸਾਡੇ ਨਾਲ ਬ੍ਰੈਂਪਟਨ ਤੋਂ ਜੁੜਨਗੇ ਤੇ ਰੈਜ਼ੀਡੈਂਸ਼ੀਅਲ ਰੈਗੂਲੇਸ਼ਨ ਦੇ ਉੱਪਰ ਇੱਕ ਨਵੇਂ ਨਿਯਮ ਸਿਟੀ ਆਫ ਬ੍ਰੈਂਪਟਨ ਵੱਲੋਂ ਤਿਆਰ ਕੀਤੇ ਜਾ ਰਹੇ ਆ। ਇਹਦੇ ਅਗੇਂਸਟ ਇਨ੍ਹਾਂ ਨੇ ਪਟੀਸ਼ਨ ਪਾਈ ਹੈ ਕਿ ਕਿਰਾਏਦਾਰਾਂ ਨੂੰ ਲੈ ਕੇ ਮਾਲਕ ਮਕਾਨਾਂ ਤੇ ਕਿਰਾਏਦਾਰ ਦੇ ਰਿਸ਼ਤੇ ਨੂੰ ਰੈਗੂਲੇਟ ਕਰਨ ਲਈ ਕੁਝ ਨਵੀਆਂ ਨੀਤੀਆਂ ਘੜੀਆਂ ਜਾ ਰਹੀਆਂ ਤੇ ਜਿਨ੍ਹਾਂ ਬਾਰੇ ਇਹ ਅੰਦੇਸ਼ੇ ਤੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਇਹ ਨੀਤੀਆਂ ਅਸਾਮੀਆਂ ਹੋ ਸਕਦੀਆਂ ਨੇ। ਦੀਸ ਪਾਲਿਸੀਜ਼ ਕੁੱਡ ਬੀ ਸਕਿਊਡ ਇਨ ਫੇਵਰ ਆਫ ਹੋਮ ਆਈ ਕੈਨੋਟ ਕਮੈਂਟ ਬਟ ਰਵੀ ਸੋਹਲ ਇਜ਼ ਗੋਇੰਗ ਟੂ ਬੀ ਔਨ ਅਵਰ ਸ਼ੋਅ ਤੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਸੋ ਫਾਰ ਹਿਜ਼ ਪਟੀਸ਼ਨ ਹੈਜ਼ ਬੀਨ ਏਬਲ ਟੂ ਗੇਨ 7,800 ਸਿਗਨੇਚਰਸ, ਸੋ ਹੀ ਵਿਲ ਬੀ ਅਵਰ ਗੈਸਟ ਟੂਡੇ। ਤੇ ਇਸ ਗੱਲਬਾਤ ਦੇ ਨਾਲ ਹੁਣ ਵਿਦਾਊਟ ਐਨੀ ਫਰਦਰ ਡਿਲੇ ਤੇ ਆਪਾਂ ਹੁਣ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ। ਠੀਕ ਹੈ, ਕੱਟ ਤੇ ਗੀਤ ਭਾਈ ਮੇਰਾ ਕਿਹੜੇ ਪਾਸੇ ਚਲਿਆ ਗਿਆ?
ਕੰਮ ਤੇਥੋਂ ਨਹੀਂ ਹੋਣਾ ਸਰਦਾਰ ਮੀਆਂ ਇਹੋ ਕੰਮ ਤਾਂ ਪਾਕ ਪਵਿੱਤਰ ਰੂਹਾਂ ਦੇ ਜਾਂ ਜਿਸ ਦਿਲ ਵਿੱਚ ਸਿਦਕ ਤੇ ਜੇਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨੀ ਕੀ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਬੇ ਡਰਾਈਵ ਨੀਅਰ ਚਕੂਜ਼ੀ 905-450-2828
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
You're listening to the current affairs with Ramanjit Sidhu.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਚਲਦੀ ਜੀਵਨ ਨੂੰ ਪੋਸਟ ਵੀ ਮਿਲੀ ਆ ਹੁਣੇ ਮੇਰੇ ਸਾਥੀ ਨੇ ਭੇਜੀ ਹੈ ਤੇ ਕਹਿੰਦੇ ਕੈਨੇਡਾ ਦੇ 18ਵੇਂ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੂਨੀ ਹੋਰਾਂ ਦੇ ਫਿਊਨਰਲ ਇਸ ਵੀਕ 23 ਮਾਰਚ ਨੂੰ ਹੈ ਮਾਂਟਰੀਅਲ ਵਿਖੇ ਤੇ ਇਨ੍ਹਾਂ ਦੀ 29 ਫਰਵਰੀ ਨੂੰ ਮੌਤ ਹੋਈ ਸੀ ਤੇ ਉਦੋਂ ਇਨ੍ਹਾਂ ਦੀ ਉਮਰ 84 ਸਾਲ ਦੀ ਸੀ ਤੇ ਇਨ੍ਹਾਂ ਨੂੰ ਟ੍ਰਿਬਿਊਟਸ ਹਾਊਸ ਆਫ ਕਾਮਨਸ ਵਿਚ ਦਿੱਤੀਆਂ ਜਾਣਗੀਆਂ ਕਾਫ਼ੀ ਦੇਰ ਬਾਅਦ ਫਿਊਨਰਲ ਹੋ ਰਿਹਾ ਤੇ ਮੇਰੇ ਦਿਮਾਗ ਵਿਚੋਂ ਨਿਕਲ ਹੀ ਗਿਆ ਸੀ ਮੈਂ ਵੈਸੇ ਵੀ ਭਾਰਤ ਵਿਚ ਪੈਦਾ ਹੋਇਆ 23 ਮਾਰਚ ਨੂੰ ਮੈਨੂੰ ਇਕੋ ਹੀ ਚੀਜ਼ ਯਾਦ ਆਉਂਦੀ ਹੁੰਦੀ ਹੈ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਰਾਜਗੁਰੂ ਤੇ ਸੁਖਦੇਵ ਦੇ ਨਾਲ ਸ਼ਹੀਦੀ ਦਿਵਸ ਤੇ ਸ਼ਾਇਦ ਯੋਮੇ ਪਾਕਿਸਤਾਨ ਇਹ ਵੀ ਮੈਨੂੰ ਕਨਫਰਮਡ ਹੈ ਬਟ ਫਿਰ ਵੀ ਮੈਂ ਸ਼ਾਇਦ ਤਾਂ ਕਿਹਾ ਕਿ ਆਈ ਐਮ ਨੋਟ 100% ਸ਼ੋਰ ਬਟ ਸ਼ੋਰ ਹੈ ਗਲਤ ਤਾਂ ਨਹੀਂ ਹੋਊਗਾ ਪਰ ਗਲਤੀ ਦੀ ਗੁੰਜਾਇਸ਼ ਇਸ ਲਈ ਪਹਿਲਾਂ ਹੀ ਮੁਆਫ਼ੀ ਮੰਗ ਲੈਂਦੇ ਹਾਂ ਤੇ ਅਗਲੀ ਇਹਦੇ ਵਿਚ ਹੁਣ ਖ਼ਬਰਾਂ ਦੇ ਵਿਚ ਜਿਹੜਾ ਸਿਲਸਿਲਾ ਚੱਲ ਰਿਹਾ ਉਹ ਚ ਅੱਛੀ ਬਾਤ ਕਿਉਂ ਨਹੀਂ ਕਰ ਰਹੇ ਆਪ ਲੋਕ ਕਿਤਨੀ ਵਾਰ ਕਹਿਤਾ ਹੂੰ ਕਿ ਬਈ ਅੱਛੀ ਬਾਤ ਕਰਿਆ ਕਰੋ ਕਿਉਂਕਿ ਸਾਡੇ ਤੇ ਜ਼ਿੰਮੇਵਾਰੀ ਬੜੀ ਹੈ ਕਿ ਅਸੀਂ ਸਵੇਰੇ ਉੱਠ ਕੇ ਚੰਗੀ ਖ਼ਬਰ ਸੁਣਾਈਏ ਪਰ ਅਸੀਂ ਸੱਤਾ ਉਨ੍ਹਾਂ ਦੇ ਹੱਥ ਸੌਂਪ ਰੱਖੀ ਹੁੰਦੀ ਹੈ ਜਿਹੜੇ ਕੋਈ ਘੱਟ ਹੀ ਗਦੇ ਚੱਜ ਦਾ ਕੰਮ ਕਰਦੇ ਆ ਤੇ ਸਵੇਰੇ ਉੱਠ ਕੇ ਫਿਰ ਕਈ ਕਹਿ ਦਿੰਦੇ ਜੀ ਤਵਾ ਲਾ ਤਾ ਜਾਂ ਕੁਛ ਹੋਰ ਕਹਿਤਾ ਜਾਂ ਐਂ ਕਰਤਾ ਤਾਰੀਫ਼ ਕਰਨੀ ਬਹੁਤ ਮੁਸ਼ਕਿਲ ਹੈ ਮੈਟਰੋ ਲਿੰਕਸ ਦੀ ਖ਼ਬਰ ਆਈ ਹੈ ਤੇ ਬਹੁਤ ਸੋਹਣਾ ਕਹਿੰਦੇ ਇਹਦੇ ਵਿਚ ਸ਼ਬਦ ਵਰਤਿਆ ਗਿਆ ਸੈਂਕਟੀਮੋਨੀਅਸ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਡਿਆ ਕੇ ਪੇਸ਼ ਕਰਨ ਵਾਲਾ ਇੱਕ ਐਸਾ ਐਡ ਕੈਂਪੇਨ ਚਲਾਇਆ ਗਿਆ ਲੋਕਾਂ ਨੂੰ ਦੱਸਣ ਵਾਸਤੇ ਕਿ ਜੇ ਅਸੀਂ ਟ੍ਰੇਨ ਹੈ ਜਿਹੜੀ ਉਹਦੀ ਐਕਸਪੈਂਸ਼ਨ ਕਰਦੇ ਹਾਂ ਜਿਹਦੀ ਕੰਸਟਰਕਸ਼ਨ ਨੂੰ ਲੈ ਕੇ ਤੁਸੀਂ ਕਈ ਸਾਲਾਂ ਤੋਂ ਪਰੇਸ਼ਾਨ ਹੋ ਪਰੇਸ਼ਾਨ ਮਤ ਹੋਈਏ ਤੁਹਾਨੂੰ ਫੀਲ ਗੁੱਡ ਐਡ ਦੇ ਰਹੇ ਹਾਂ ਅਸੀਂ ਤੇ ਤਕਰੀਬਨ 24-25 ਅਕਤੂਬਰ ਦੇ ਨੇੜੇ ਕਹਿੰਦੇ ਸ਼ਾਇਦ ਇਹ ਐਡ ਕੈਂਪੇਨ ਸ਼ੁਰੂ ਹੋਇਆ ਤੇ ਜਨਵਰੀ ਚ ਇਕਦਮ ਹੀ ਬੰਦ ਕਰਨਾ ਪੈ ਗਿਆ ਤੇ ਸਾਰੀਆਂ ਐਡਾਂ ਲਾਤੀਆਂ। ਜਦੋਂ ਯਾਰ ਪੈਸਾ ਖਰਾਬ ਕਰ ਹੀ ਦਿੱਤਾ, ਹੁਣ ਚੱਲੀ ਜਾਣ ਦਿੰਦੇ, ਬੈਕ ਲੈਸ਼ ਪੀਠ ਕੇ ਉਪਰ ਕੋੜੇ ਪੜ ਗਏ। ਵੱਧ ਤੋਂ ਵੱਧ ਹੋਗੇ ਕੋੜੇ, ਕਿਆ ਫਰਕ ਪੜਦਾ ਹੈ ਇਨਕਾ, ਕੋਈ ਫਰਕ ਨਹੀਂ ਪੈਂਦਾ। ਐਸੇ ਕੋੜੇ ਕੋੜੇ ਖਾ ਖੂ ਲਿਆ ਕਰੋ, ਦੋ ਪਹੀਆਂ ਵਿਸਰ ਗਈਆਂ ਮੈਂ ਸਦਕੇ ਜਾਵਾਂ ਮੋਹਰਾਂ ਦੇ। ਹੁਣ ਇੱਥੇ ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ 22 ਲੱਖ ਡਾਲਰ ਦੀ ਐਡ ਕਰਾ ਲਈ। ਉਹ ਯਾਰ ਸਾਡੇ ਤੋਂ ਕਰਾ ਲੈਂਦੇ, ਕਿੰਨੀਆਂ ਕੁ ਭਾਸ਼ਾਵਾਂ ਬੋਲਣੀਆਂ ਮੇਰੇ ਤੋਂ? 22 ਲੱਖ ਡਾਲਰ ਕੋਈ ਮੈਨੂੰ ਦੇਵੇ, ਮੈਂ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਬੋਲਣ ਲੱਗ ਜਾਊਂਗਾ। 22 ਲੱਖ ਇਜ਼ ਨਾਟ ਅ ਸਮਾਲ ਅਮਾਊਂਟ, 2.25 million dollars, ਐਂਡ ਦੈਟਸ ਕੈਨੇਡੀਅਨ ਡਾਲਰਸ, ਇਟਸ ਨਾਟ ਰੁਪੀਜ਼, ਇਟਸ ਨਾਟ ਇੰਡੀਅਨ ਰੁਪੀ, ਇਟਸ ਨਾਟ ਪਾਕਿਸਤਾਨੀ ਰੁਪੀ। ਹੁਣ ਗੱਲਬਾਤ ਦੇਖੋ ਇਹਨਾਂ ਦੀ, ਕਹਾਣੀ ਕੀ ਹੈ ਕਿ ਸੀ ਬਿਓਂਡ ਦਾ ਕੰਸਟਰਕਸ਼ਨ, ਕਿ ਕੰਸਟਰਕਸ਼ਨ ਕਰਕੇ ਤੁਹਾਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ। ਸੁਪਨੇ ਬਹੁਤ ਅੱਛੀ ਤਰ੍ਹਾਂ ਅਸੀਂ ਤੁਹਾਨੂੰ ਵੇਚ ਚੁੱਕੇ ਹਾਂ ਕਿ ਰੇਲ ਗੱਡੀ ਜਦੋਂ ਚੱਲੂਗੀ, ਫਿਰ ਤੁਸੀਂ ਭਾਈ ਬੱਚੇ ਆਪਣੇ ਦੋਸਤਾਂ ਨੂੰ ਮਿਲਣ, ਬੇਸਮੈਂਟਾਂ ਦੀਆਂ ਪਾਰਟੀਆਂ 'ਚ ਜਾ ਸਕਦੇ ਹੋ, ਤੁਸੀਂ ਫਿਲਮਾਂ ਦੇਖਣ ਜਾ ਸਕਦੇ ਹੋ, ਤੁਸੀਂ ਤਫਰੀਹ ਕਰਨ ਜਾ ਸਕਦੇ ਹੋ। ਉਹ ਕਹਿੰਦੇ ਤਫਰੀਹ ਕਰਨਾ ਸਾਡੀ ਕੋਈ ਸਮੱਸਿਆ ਨਹੀਂ ਬਾਈ, ਅਸੀਂ ਕੰਮਾਂ ਤੇ ਜਾਣਾ, ਭੁੱਖੇ ਢਿੱਡ ਜਾਣਾ, ਘੱਟ ਤਨਖਾਹਾਂ ਤੇ ਕੰਮ ਕਰਕੇ ਗੱਡੀਆਂ ਤੇ ਵਾਪਸ ਆਉਣਾ, ਸਾਡੇ ਕੋਲ ਕਾਰ ਰੱਖਣ ਦੀ ਵੀ ਗੁੰਜਾਇਸ਼ ਨਹੀਂ। ਤੁਸੀਂ ਕਹਿੰਦੇ ਮੌਜ ਮਸਤੀ ਆਏਗੀ, ਅੱਛੇ ਦਿਨ ਆਉਣੇ ਵਾਲੇ ਹੈ। ਬਾਈ ਕਿਸੇ ਵੀ ਸਰਕਾਰ ਨੇ ਜਿਹਨੇ ਅੱਛੇ ਦਿਨਾਂ ਦਾ ਵਾਅਦਾ ਕੀਤਾ, ਦੌੜ ਜਿਆ ਕਰੋ। ਜੇ ਕੋਈ ਮੰਤਰੀ ਆ ਕੇ ਰਿਫੋਰਮਸ ਦੀ ਗੱਲ ਕਰਦਾ ਹੈ, ਉੱਥੇ ਸਾਈਕਲ ਸਿੱਟ ਕੇ ਭੱਜਿਆ ਕਰੋ, ਜਿੱਧਰ ਵੀ ਭੱਜ ਸਕਦੇ ਹੋ, ਭਾਵੇਂ ਗਟਰ ਹੋਵੇ ਉਹਦੇ ਵਿੱਚ ਵੜ ਜਾਓ, ਪਰ ਇਹਨਾਂ ਤੋਂ ਕਦੇ ਸੁੱਖ ਦੀ ਗੱਲ ਨਹੀਂ ਮਿਲਣੀ। ਇਹ ਕਿਤੇ ਵੀ ਨਹੀਂ ਹੋ ਰਿਹਾ, ਦੁਨੀਆਂ ਭਰ ਦੇ ਵਿੱਚ ਸ਼ਬਦਾਵਲੀ ਬਦਲ ਚੁੱਕੀ ਹੈ। ਮੈਂ ਨਹੀਂ ਕਹਿ ਰਿਹਾ, ਜਾਰਜ ਔਰਵੈਲ 1984 ਉਹਦੀ ਬੁੱਕ ਉਹ ਪੜ੍ਹ ਲਓ, ਐਨੀਮਲ ਫਾਰਮ ਪੜ੍ਹੋ, ਤੇ ਉਹਦੇ ਵਿੱਚ ਰੀਅਲ ਪੋਲੀਟਿਕ, ਜਾਂ ਸਿੱਧਾ ਗੁਗਲਬਾ ਕਰ ਲੀਜੀਏ, ਜਾਰਜ ਔਰਵੈਲ ਰੀਅਲ ਪੋਲੀਟਿਕ, ਫਰੀਡਮ ਇਜ਼ ਸਲੇਵਰੀ। ਜਿਹੜਾ ਤੁਹਾਨੂੰ ਫਰੀਡਮ ਦੀ ਗੱਲ ਕਰਦਾ ਉਹ ਐਕਚੁਅਲੀ ਤੁਹਾਨੂੰ ਸਲੇਵਰੀ ਵੱਲ ਲੈ ਕੇ ਜਾ ਰਿਹਾ, ਤੇ ਜਿਹੜਾ ਸਲੇਵਰੀ ਦੀ ਗੱਲ ਕਰਦਾ ਉਹ ਭਾਵਾਂ ਫਰੀਡਮ ਵੱਲ ਲੈ ਆਵੇ ਕਿ ਤੁਸੀਂ ਗੁਲਾਮ ਹੋ, ਉਹ ਆਜ਼ਾਦੀ ਵੱਲ ਲੈ ਕੇ ਜਾ ਸਕਦਾ। ਜਿਹੜਾ ਕਹਿੰਦਾ ਤੁਸੀਂ ਆਜ਼ਾਦ ਹੋ, ਬਸ ਸਮਝ ਲੈ ਫਿਰ ਉਹ ਉੱਠ ਵਾਲੀ ਗੱਲ ਬਣੂਗੀ। ਉਹਨੇ ਇੱਧਰ ਨੂੰ ਮੂੰਹ ਕਰਕੇ ਨਾ ਸੰਗਲ ਬੰਨ ਲਿਆ, ਤੇ ਨਾ ਮੰਨੋ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਐਡ ਹੈ ਜਿਹੜੀ, ਇਹ ਪੀਪਲ ਕਹਿੰਦੇ ਲੋਕਾਂ ਦੀ ਗੱਲਬਾਤ ਹੈ ਕਿ ਪਿਛਲੇ ਫਾਲ ਸੀਜ਼ਨ ਤੋਂ ਆਈ ਹੈ। ਓਨਟਾਰੀਓ ਟ੍ਰਾਂਜ਼ਿਟ ਏਜੰਸੀ ਨੇ ਇਹਨਾਂ ਨੂੰ ਫਿਰ ਜਨਵਰੀ ਮਹੀਨੇ 'ਚ ਬੰਦ ਕੀਤਾ ਆ, ਤੇ ਚੰਗੀ ਤਰ੍ਹਾਂ ਇਹਨਾਂ ਦਾ ਕ੍ਰਿਟੀਸਿਜ਼ਮ ਹੋ ਗਿਆ। ਤੇ ਇੱਕ ਐਡ ਦੇ ਵਿੱਚ ਕਹਿੰਦੇ ਗੱਲਬਾਤ ਹੈ, ਮੈਟਰੋਲਿਕਸ ਕੰਸਟਰਕਸ਼ਨ ਇਜ਼ ਕਿਲਿੰਗ ਮੀ। ਇੱਕ ਔਰਤ ਇੱਕ ਐਡ ਵਿੱਚ ਦੂਜੀ ਨੂੰ ਕਹਿ ਰਹੀ ਹੈ ਕਿ ਮੈਟਰੋਲਿਕਸ ਦੀ ਕੰਸਟਰਕਸ਼ਨ ਹੈ ਇਜ਼ ਕਿਲਿੰਗ ਮੀ। ਰਸਤੇ ਪੱਟੇ ਹੋਣੇ ਆ, ਆਉਣ ਜਾਣ ਔਖਾ ਹੋਇਆ ਪਿਆ, ਜਿਵੇਂ ਆਪਣੇ ਸੜਕਾਂ ਪੱਟ ਦਿੰਦੇ ਆ ਵੀ ਨਵੀਂ ਸੜਕ ਬਣੂਗੀ। ਸੋ ਉਸ ਤਰ੍ਹਾਂ ਦੀ ਤਕਲੀਫ ਦੇ ਵਿੱਚ ਉਹ ਗੁਜ਼ਰ ਰਹੇ ਆ, ਤੇ ਦੂਜੀ ਔਰਤ ਕਹਿੰਦੀ ਆਈ ਨੋ, ਰਾਈਟ, ਠੀਕ ਹੈ, ਤੁਹਾਨੂੰ ਪ੍ਰੋਬਲਮ ਹੈ। ਦ ਵੁਮਨ ਪ੍ਰੋਸੀਡਸ ਟੂ ਦੀ ਲਿਸਟ ਆਫ ਆਲ ਦਾ ਰੀਜ਼ਨਸ ਕੰਸਟਰਕਸ਼ਨ ਇਜ਼ ਨੈਸੈਸਰੀ, ਲਾਈਕ ਬੈਟਰ ਟ੍ਰਾਂਜ਼ਿਟ ਐਂਡ ਲੋਅਰ ਕੋਸਟ। ਫਿਰ ਉਹਦੇ ਵਿੱਚ ਇਨਵਾਇਰਮੈਂਟ ਫਰੈਂਡਲੀ ਹੋਣ ਦੀ ਗੱਲ ਕਰਦੇ ਆ, ਸੜਕਾਂ ਦੇ ਟ੍ਰੈਫਿਕ ਦਾ ਵਾਲਿਊਮ ਘਟੂਗਾ, ਵੀ ਭਾਈ ਕਿਸਕੋ ਨਹੀਂ ਪਤਾ, ਜਬ ਗਾੜੀ ਚੱਲੇਗੀ ਤਾਂ ਫਾਇਦਾ ਹੀ ਹੋਗਾ। ਇੱਕ ਇਹ ਦੱਸਣ ਦੀ ਗੱਲ ਹੈ, ਹੁਣ ਮੈਨੂੰ ਕੋਈ ਪੁੱਛੇ ਵੀ ਭੁੱਖੇ ਨੂੰ ਰੋਟੀ ਦਿੱਤੀ ਉਹਨੂੰ ਕੀ ਲੱਗੂਗਾ, ਮੈਂ ਕਹੂੰਗਾ ਤੜਫੂਗਾ ਰੋਟੀ ਦੇ ਕੇ, ਇਹ ਐਡ ਦੇਣੀ ਹੈ। ਬੇਰੁਜ਼ਗਾਰ ਨੂੰ ਨੌਕਰੀ ਦੇ ਕੇ ਕੀ ਹੋਊਗਾ, ਉਹ ਖੁਸ਼ ਹੋਊਗਾ? ਨਹੀਂ 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 ਨਹੀਂ, ਉਹ ਪਾਗਲ ਹੋ ਜਾਊਗਾ, ਉਹ ਆਪਣੇ ਬਾਲ ਪੱਟਣ ਲੱਗ ਜਾਊਗਾ, ਉਹ ਕੰਧ 'ਚ ਸਿਰ ਮਾਰੂਗਾ, ਨੌਕਰੀ ਚਲੀ ਗਈ ਤੋਂ ਮਾਰੂਗਾ। ਬਾਈ ਤੁਹਾਨੂੰ ਨਹੀਂ ਪਤਾ ਵੀ ਜੇ ਰੇਲ ਗੱਡੀ ਚੱਲੂਗੀ, ਲੋਕਾਂ ਨੂੰ ਸਹੂਲਤ ਮਿਲੂਗੀ, ਇਹਦੇ ਉੱਤੇ 22 ਲੱਖ ਡਾਲਰ ਖਰਚਾ ਆ ਗਿਆ, ਉਹ ਵੀ 8 ਭਾਸ਼ਾਵਾਂ 'ਚ ਐਡ ਕੀਤੀ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਅੰਗਰੇਜ਼ੀ 'ਚ ਛੋੜੋ, ਹਿੰਦੀ, ਪੰਜਾਬੀ, ਉਰਦੂ 'ਚ ਤਾਂ ਮੈਂ ਹੀ ਕਰ ਦੇਣੀ ਸੀ। ਇਹਦਾ ਮਤਲਬ 5 ਐਡਾਂ ਰਹਿ ਗਈਆਂ, ਉਧਰਲੇ ਪਾਸੇ 3 ਮੈਂ ਕਰ ਲਈਆਂ, ਬਾਈਆਂ ਦੇ ਵਿੱਚੋਂ ਯਾਰ 4 ਲੱਖ ਡਾਲਰ ਤਾਂ ਦੇ ਦਿਓ, ਸਭੀ ਇੱਧਰ ਗਿਆ, ਕਹਾਂਗੇ ਕਿਸਕੇ ਪੇਟ ਮੇ ਗਿਆ, ਕੋਈ ਨਹੀਂ ਪੁੱਛਣੇ ਵਾਲਾ, ਕਿਉਂਕਿ ਹਮੇ ਪਤਾ ਹੀ ਨਹੀਂ ਕਿ ਪੁੱਛਣਾ ਕਿਆ ਹੈ। ਆਈ ਇਮੈਜਿਨ ਦੈਟ ਮੈਟਰੋ ਲਿੰਕਸ, ਇਫ ਦੇ ਹੈਡ ਟ੍ਰਾਈਡ, ਕੁਡ ਹੈਵ ਫਾਊਂਡ ਅ ਬੈਟਰ ਵੇ ਟੂ ਸਪੈਂਡ ਦੈਟ ਮਨੀ, ਹੂ ਸੇਜ਼ ਨਾਟ, ਰਮਨਜੀਤ, ਇਟਸ NDP's ਟਰਾਂਸਪੋਰਟੇਸ਼ਨ ਕ੍ਰਿਟਿਕ ਜੈਨੀਫਰ ਫ੍ਰੈਂਚ ਨੇ ਕਮੈਂਟ ਕੀਤਾ, ਜੇ ਪੈਸਾ ਜਨਤਾ ਦਾ ਲਾਉਣਾ ਹੀ ਸੀ ਤਾਂ ਕਿਸੇ ਚੱਜ ਦੇ ਪਾਸੇ ਲਾ ਲੈਂਦੇ, ਕਾਹਨੂੰ ਖਰਾਬ ਕੀਤਾ। ਹੁਣ ਅੱਗੇ ਉਹ ਇਹਦੇ ਤੇ ਹੋਰ ਕਮੈਂਟ ਕਰਦੇ ਆ, ਕਹਿੰਦੇ 2.25 million dollars more than should have been spent to condescend the public. Condescend the public, usko jatana public nu ode te dabaa pa ke jataya ja raha hai ki hum tumre ko samjhane wale hain, supremacy na gal kite, tuhanu pata hi nahi lag raha yaar, tuhanu samjhaun di koshish karda vi gaddi de fayde hai, sev khan da fayda hai, juice peen da fayda hai, tankha vadh mil je oda vi fayda hai, eh tuhanu dassan vaste aun wale time ch adda deya karnge। ਐਡਾ ਇਸ ਤਰ੍ਹਾਂ ਦੇ ਦੇਣ ਦੀ ਲੋੜ ਪੈਂਦੀ ਹੈ ਕਿ ਮਹਿੰਗਾਈ ਦਾ ਫਾਇਦਾ। ਮੋਟੀਵੇਸ਼ਨ, ਰਾਤ ਮੈਂ ਸੋਚੀ ਜਾਵਾਂ, ਮੈਂ ਕਿਹਾ ਮੋਟੀਵੇਸ਼ਨ ਥਿੰਕਰ ਕਿੱਥੋਂ ਪੈਦਾ ਹੋ ਗਏ 1990 ਤੋਂ ਬਾਅਦ? ਮੋਟੀਵੇਸ਼ਨਲ ਥਿੰਕਰ ਹੈ, ਕੰਟੈਂਟ ਕ੍ਰੀਏਟਰ ਨੇ, ਵੀਡੀਓ ਵਾਇਰਲ ਹੋ ਰਹੀਆਂ ਨੇ, ਮੋਟੀਵੇਸ਼ਨ ਦੀ ਲੋੜ ਤਾਂ ਪੈਂਦੀ ਹੈ ਨਾ, ਟੀਕਾ ਲਾਉਣਾ ਪੈਂਦਾ। ਜਿਹੜੀ ਚੀਜ਼ ਦਾ ਇੰਜੈਕਸ਼ਨ ਲਾਉਣਾ ਪੈ ਗਿਆ ਉਹ ਬਾਹਰੀ ਤੌਰ ਤੇ ਹੈ, ਸੋ ਇਹ ਸਾਰਾ ਇੱਕ ਢਾਂਚਾ ਆ, ਇਹ ਕਿਸੇ ਨਾ ਕਿਸੇ ਤਰ੍ਹਾਂ ਕੰਮ ਕਰਦਾ, ਬਟ ਫਿਰ ਵੀ ਮੈਟਰੋ ਲਿੰਕਸ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਜਸਟ ਟੂ ਬੈਲੈਂਸ ਦ ਨਿਊਜ਼। ਓਕੇ, ਆਈ ਡੋਂਟ ਕੇਅਰ। ਮੈਟਰੋ ਲਿੰਕਸ ਕਹਿੰਦੀ ਹੈ ਇਟ ਮੇਡ ਦੀ ਐਡਸ ਟੂ ਜਨਰੇਟ ਡਿਬੇਟ ਐਂਡ ਡਿਸਕਸ਼ਨ। ਓਕੇ, ਆਰ ਯੂ ਗੋਇੰਗ ਟੂ ਬਿਗਿਨ ਦਿਸ ਪ੍ਰੋਜੈਕਟ? ਇਟਸ ਆਲਰੇਡੀ ਦੇਅਰ, ਇਟਸ ਨਾਟ ਔਨ ਦ ਪੇਪਰਸ, ਇਟਸ ਆਲਰੇਡੀ ਅੰਡਰ ਕੰਸਟਰਕਸ਼ਨ। ਹੁਣ ਇਹਦੇ ਤੇ ਕਾਹਦੀ ਡਿਬੇਟ ਕੀਤੀ ਹੈ ਵੀ ਕਰਾਈਏ ਕਿ ਨਾ ਕਰਾਈਏ, ਗੱਡੀ ਤੇ ਚੜੀਏ ਕਿ ਨਾ ਚੜੀਏ, ਡਿਸਕਸ਼ਨ ਹੁਣ ਕਾਹਦੀ ਹੋਣੀ ਹੈ ਜਦੋਂ ਇੱਕ ਕੰਮ ਸ਼ੁਰੂ ਹੀ ਹੋ ਗਿਆ। ਉਹਦੇ ਤੇ ਕਾਹਦੀ ਡਿਸਕਸ਼ਨ? ਇੱਕ ਤਾਂ ਹੁੰਦਾ ਵੀ ਘਰ ਬਣਾਈਏ ਕਿ ਨਾ ਬਣਾਈਏ, ਘਰ ਤਾਂ ਬਣ ਰਿਹਾ, ਡਿਬੇਟ ਕਰਾਉਣੀ ਆ ਲੋਕਾਂ ਦੀ। ਡਿਬੇਟ ਕਾਹਦੀ ਕਰਾਉਣੀ ਆ ਕਿ ਗੱਡੀ ਚੱਲਣ ਦੇ ਫਾਇਦੇ ਗਿਣਾਓ, ਮੈਂ ਬਈ ਗਾੜੀ ਮੈਂ ਜਾਇਆ ਕਰੂੰਗਾ ਘੁੰਮਣੇ, ਮੈਂ ਫਿਲਮ ਦੇਖਣ ਜਾਇਆ ਕਰੂੰ, ਮੈਂ ਟ੍ਰੈਫਿਕ ਤੋਂ ਬਚ ਜੂੰਗਾ, ਸ਼ਹਿਰ ਦਾ ਪੋਲਿਊਸ਼ਨ ਘੱਟ ਜੂਗਾ। ਜਿਹੜੇ ਜੇ ਬੰਸਰੀ ਕਿੰਨੀ ਵਾਰ ਵਜਾਉਣੀ ਆ, ਗੱਡੀ ਚੱਲੂਗੀ ਤੇ ਲੋਕਾਂ ਨੂੰ ਫਾਇਦੇ ਨਜ਼ਰ ਆਉਣਗੇ, ਗੱਡੀ ਚੱਲੀ ਨਹੀਂ ਐਡ ਚੱਲੀ ਜਾਂਦੀ ਆ, ਐਡ ਵੀ ਨਹੀਂ ਚੱਲੀ, ਫਿਰ 22 ਲੱਖ ਰੁਪਈਆ ਐਡਾਂ ਚ ਘਟਾਤਾ, $22 ਲੱਖ ਭਰਾਵਾ, ਠੀਕ ਹੈ ਨਾ। ਸੋ ਇੰਨਾ ਕੰਮ ਖਰਾਬ ਕੀਤਾ ਤੇ ਮੈਟਰੋ ਲਿੰਕਸ ਨੂੰ ਜਦੋਂ ਇਹਦੇ ਕੈਂਪੇਨ ਦੀ ਕੋਸਟ ਬਾਰੇ ਪੁੱਛਿਆ, ਹਮ ਨਹੀਂ ਬਤਾਏਗੇ ਕਹਿੰਦੇ। ਫਿਰ ਉਹਨਾਂ ਨੇ ਫਰੀਡਮ ਆਫ ਇਨਫਰਮੇਸ਼ਨ ਐਕਟ ਦੇ ਥੱਲੇ ਅਰਜੀ ਪਾਈ ਤੇ ਫਿਰ ਜਾਣਕਾਰੀ ਦੇਣੀ ਪੈ ਗਈ। ਜਦੋਂ ਪਤਾ ਹੈ ਕਿ ਫਰੀਡਮ ਆਫ ਇਨਫਰਮੇਸ਼ਨ ਐਕਟ ਦੇ ਥੱਲੇ ਆਉਂਦਾ ਹੈ ਦੈਨ ਵਾਈ ਦਾ ਡਿਨਾਇਲ? ਸ਼ਰਮ ਕਾਹੇ ਕੀ ਆਉਂਦੀ ਹੈ? ਢਿੱਡ ਖਾਵੇ ਤੇ ਅੱਖ ਸ਼ਰਮ ਆਵੇ। ਹੁਣ ਅੱਖ ਦੇ ਵੀ ਅੱਖ ਵੀ ਲੁੱਚੀ ਕਰ ਲਓ, ਅੱਖ ਵੀ ਲੁੱਚੀ ਕਰ ਲਓ, ਕੋਈ ਗੱਲ ਨਹੀਂ। ਜੇ ਢਿੱਡ ਖਾਣ ਤੋਂ ਨਹੀਂ ਹਟਦਾ ਫਿਰ ਅੱਖ ਨੂੰ ਸਮਝਾ ਦਿਓ, ਜੇ ਅੱਖ ਦੀ ਸ਼ਰਮ ਹੈ ਤਾਂ ਢਿੱਡ ਨੂੰ ਸਮਝਾ ਦਿਓ। ਇਹਨਾਂ ਦੋਨਾਂ ਚੋਂ ਇੱਕ ਨੇ ਸਮਝਣਾ, ਪਰ ਮੇਰਾ ਸ਼ੱਕ ਇਹ ਜਾਂਦਾ ਵੀ ਇੱਥੇ ਅੱਖ ਸਮਝੂਗੀ, ਢਿੱਡ ਹੁਣ ਸਮਝਣ ਵਾਲੀ ਹਾਲਤ ਵਿੱਚ ਨਹੀਂ ਰਿਹਾ। ਸੋ ਖੈਰ, ਹੁਣ ਇਹਨਾਂ ਨੇ ਇਹ ਸਾਰਾ ਕੈਂਪੇਨ ਵਗੈਰਾ ਹਟਾਤਾ, ਪਰ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਜ਼ਰੂਰ ਇੱਕ ਵਾਰੀ ਵਿੱਚ ਕਰ ਲੈਣੀ ਚਾਹੀਦੀ ਹੈ। ਡਾਕਟਰ ਡੇਵਿਡ ਸੋਬਰਮੈਨ ਨੇ, ਪ੍ਰੋਫੈਸਰ ਆਫ ਮਾਰਕੀਟਿੰਗ ਐਟ ਯੂਨੀਵਰਸਿਟੀ ਆਫ ਟੋਰਾਂਟੋਜ਼ ਰੋਟਮੈਨ ਸਕੂਲ ਆਫ ਮੈਨੇਜਮੈਂਟ, ਇਹ ਇਸ ਮਾਮਲੇ ਦੇ ਉੱਤੇ ਕੀ ਟਿੱਪਣੀ ਕਰਦੇ, ਕਹਿੰਦੇ ਦ ਟਾਈਮਿੰਗ ਇਜ਼ ਰੋਂਗ। ਹੁਣ ਕਾਹਤੋਂ ਐਡ ਕਰਨੀ, ਹੁਣ ਤਾਂ ਚੱਲੀ ਜਾਂਦਾ ਕੰਮ। ਹੁਣ ਉਹ ਕੀ ਕਹਿੰਦੇ, ਯੂਜਲੀ ਵੈਨ ਯੂ ਪੁੱਟ ਆਊਟ ਐਡਸ ਲਾਈਕ ਦਿਸ, ਇਟਸ ਬਿਕੋਜ਼ ਯੂ ਆਰ ਕਪਲਿੰਗ ਇਟ ਵਿਦ ਸਮ ਗੁੱਡ ਨਿਊਜ਼ ਅਬਾਊਟ ਸਮਥਿੰਗ ਵਿਚ ਇਜ਼ ਅਬਾਊਟ ਟੂ ਓਪਨ। ਕਪਲ ਕਰੋ ਨਾ, ਕਹਿੰਦਾ ਹੁਣ ਅੱਧ ਵਿਚਾਲੇ ਪ੍ਰੋਜੈਕਟ ਹੈ, ਜਾਂ ਤਾਂ ਪ੍ਰੋਜੈਕਟ ਸ਼ੁਰੂ ਕਰਨਾ, ਲੋਕਾਂ ਨੂੰ ਉਤਸ਼ਾਹਿਤ ਕਰਨਾ, ਕਹਿੰਦਾ ਸਮਰਥਨ ਕਰੋ, ਪ੍ਰੋਜੈਕਟ ਇਜ਼ ਆਲਰੇਡੀ ਇਨ ਦਾ ਪਾਈਪਲਾਈਨ। ਹੁਣ ਤਾਂ ਕਹਿੰਦੇ ਤਾਂ ਐਡ ਦਿੰਦੇ ਵੀ 19 ਤਰੀਕ ਨੂੰ ਰੇਲ ਗੱਡੀ ਚੱਲਣ ਵਾਲੀ ਆ, ਉਹ ਤਾਂ ਚੱਲੀ ਨਹੀਂ। ਅੱਧ ਵਿਚਾਲੇ ਕਹਿੰਦੇ ਜਿਹੜੀ ਐਡ ਪਾਈ ਹੈ ਇਹਦਾ ਪ੍ਰਭਾਵ ਮਾੜਾ ਹੀ ਜਾਣਾ ਸੀ ਤੇ ਫਿਰ ਉਹ ਹੋ ਗਿਆ। ਤੇ ਇੱਕ ਆਪਣੇ ਕਾਉਂਸਲਰ ਨੇ ਪਾਰਥੀ ਖੰਡੇਲਵਾਲ, ਉਹ ਸਕਾਰਬਰੋ ਰਾਈਡਿੰਗ ਤੋਂ ਹੈ ਤੇ ਜਿਹਨੂੰ ਇਹ ਐਗਲਿੰਗਟਨ LRT ਲਾਈਟ ਰੇਲ ਟ੍ਰਾਂਸਿਟ ਦਾ ਫਾਇਦਾ ਹੋਣਾ ਉਸ ਇਲਾਕੇ ਨੂੰ, ਸਕਾਰਬੋ ਦੇ ਐਗਲਿੰਗਟਨ LRT ਦਾ, ਉਹ ਕਹਿੰਦੇ ਆ ਕਿ ਦਿਸ $225 million ਕੁਡ ਹੈਵ ਬੀਨ ਬੈਟਰ ਯੂਜ ਟੂ ਮੀਟ ਦੀ ਰੈਜੀਡੈਂਟਸ ਟੂ ਐਕਚੁਲੀ ਹੀਅਰ ਦੇਅਰ ਕੰਸਰਨਸ ਅਬਾਊਟ ਦਾ ਕੰਸਟਰਕਸ਼ਨ ਹਾਊ ਦਾ ਕੰਸਟਰਕਸ਼ਨ ਇਜ਼ ਇੰਪੈਕਟਿੰਗ ਦੇਅਰ ਲਾਈਵਸ। ਕਹਿੰਦੇ ਜੇ ਇੰਨੇ ਲੋਕਾਂ ਨਾਲ ਜੁੜਨ ਦੀ ਗੱਲਬਾਤ ਸੀ ਤਾਂ $22 ਲੱਖ ਖਰਚ ਕੇ ਲੋਕਾਂ ਨਾਲ ਟਾਊਨ ਹਾਲ ਮੀਟਿੰਗ ਕਰ ਲੈਂਦੇ, ਸੁਣ ਲੈਂਦੇ ਕਿ ਕੰਸਟਰਕਸ਼ਨ ਤੋਂ ਉਨ੍ਹਾਂ ਨੂੰ ਕਿੰਨੀਆਂ ਪ੍ਰੋਬਲਮ ਹੋ ਰਹੀਆਂ ਨੇ ਤੇ ਉਨ੍ਹਾਂ ਨੂੰ ਕਿਵੇਂ ਮਿਟੀਗੇਟ ਕੀਤਾ ਜਾ ਸਕਦਾ, ਕਿਵੇਂ ਘਟਾਇਆ ਜਾ ਸਕਦਾ। ਕਰਨ ਵਾਲੇ ਕੰਮ ਤਾਂ ਕਹਿੰਦੇ ਹੋਰ ਬਹੁਤ ਸੀਗੇ, ਪਰ ਸ਼ਾਇਦ ਕਿਸੇ ਐਡ ਏਜੰਸੀ ਕੇ ਸਾਥ ਕੋਈ ਹੋ ਗਿਆ, ਚੁਪਕੇ ਚੁਪਕੇ ਕਹੀਂ ਇਸ਼ਕ ਮੁਸ਼ਕ ਦੱਸੀ ਦੇ ਨਹੀਂ ਹੁੰਦੇ ਤੇ ਨਾ ਹੀ ਇੱਦਾਂ ਦੀਆਂ ਜਿਹੜੀਆਂ ਡੀਲਾਂ ਨੇ ਉਨ੍ਹਾਂ ਦਾ ਵੀ ਕਦੇ ਚਰਚਾ ਪਬਲਿਕ ਦੇ ਵਿੱਚ ਮੇਰੇ ਖਿਆਲ ਚ ਨਹੀਂ ਹੋਣੀ ਚਾਹੀਦੀ। ਬਸ ਇਸ ਤੋਂ ਜ਼ਿਆਦਾ ਤਾਂ ਮੈਂ ਕੋਈ ਹੋਰ ਕਮੈਂਟ ਇਹਦੇ ਤੇ ਕਰਨਾ ਬਹੁਤਾ ਮੁਨਾਸਬ ਨਹੀਂ ਸਮਝਦਾ। ਲੈਟਸ ਹੈਵ ਅ ਬ੍ਰੇਕ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the Current Affairs with Ramanjit Sidhu.
द करंट अफेयर्स दे विच एक बार फिर थोड़ा स्वागत है। मैं रमनजीत सिंह सिद्धू। पूरी दुनिया दे विच आर्टिफिशियल इंटेलीजेंस नूं लैके काफी रौला पिया होया। पता नहीं मैनू बहुता इहदे तों घबराहट नहीं हो रही। एक तां मैं पहलां भी देखिया कि दुनिया दे विच ना तां डेमोक्रेसी ने कोई बहुता भला कीता ते ना ही किसे होर चीज ने। जदों भी कोई नवीं चीज आउंदी है ਉਹਦੇ ਵਿੱਚ ਕਿਸੇ ਨਵੀਂ ਤਰ੍ਹਾਂ ਦੀ ਤਕਲੀਫ ਹੁੰਦੀ ਹੈ। ਥੋੜੇ ਜਿਹੇ ਲੋਕ ਉਹ ਚ ਅਕੋਮੋਡੇਟ ਹੋ ਜਾਂਦੇ, ਜ਼ਿਆਦਾਤਰ ਬਹੁਤੇ ਲੋਕ ਐਲੀਮੀਨੇਟ ਹੁੰਦੇ ਜਾ ਰਹੇ ਆ। ਮਨੁੱਖਤਾ ਦੇ ਵਿੱਚ ਨਦਾਰਦ ਲੋਕਾਂ ਦੀ ਗਿਣਤੀ ਇਹ ਆਉਂਦੇ ਸਮੇਂ ਦੇ ਵਿੱਚ ਵੱਧਦੀ ਹੋ ਜਾਣੀ ਹੈ। ਤੁਸੀਂ ਜਿੰਨੇ ਮਰਜ਼ੀ ਐਫੀਸ਼ੈਂਟ ਹੋ ਜਾਓ, ਜਿੰਨੇ ਮਰਜ਼ੀ ਐਫੀਸ਼ੈਂਟ ਹੋ ਜਾਓ, ਹੌਲੀ ਹੌਲੀ ਹਰ ਬੰਦਾ ਜਿਹੜਾ ਜਦੋਂ ਬਾਹਰ ਜਾਂਦਾ ਉਹ ਮਾੜਾ ਹੀ ਆ। ਉਹ ਭੇਡਾਂ ਦੇ ਬਾੜੇ ਵਾਲੀ ਕਹਾਣੀ ਸੁਣਾਈ ਸੀ ਨਾ, ਉਹ ਇੱਕ ਵਾਰ ਫੇਰ ਇਹਦੇ ਨਾਲ ਜੋੜ ਲੈਂਦੇ ਆ। ਭੇਡਾਂ ਦਾ ਬਾੜਾ ਸੀਗਾ ਤੇ ਉਹਦੇ ਚ ਰੋਜ਼ ਦੀ ਇੱਕ ਭੇਡ ਮਾਰ ਕੇ ਬੰਦਾ ਕਸਾਈ ਵੇਚ ਕੇ ਉਹਦਾ ਮੀਟ ਤੇ ਪੈਸੇ ਕਮਾਈ ਜਾਂਦਾ ਸੀ। ਕੁਛ ਕੁ ਭੇਡਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਤਾਂ ਕੰਮ ਤਾਂ ਕਈ ਹੋ ਰਿਹਾ, ਇਹ ਸਾਨੂੰ ਖਵਾਉਂਦਾ ਪਲਾਉਂਦਾ ਨਹੀਂ, ਇਹ ਤਾਂ ਆਪਣੀ ਦੁਕਾਨਦਾਰੀ ਚਲਾ ਰਿਹਾ। ਉਹ ਦੋ ਚਾਰ ਇਨਕਲਾਬੀ ਭੇਡਾਂ ਨੇ ਬਾਕੀਆਂ ਨੂੰ ਸਮਝਾਇਆ, ਕਹਿੰਦੇ ਦੇਖੋ ਇਹ ਆਪਾਂ ਤਾਂ ਰੋਜ਼ ਇੱਕ ਇੱਕ ਕਰਕੇ ਮਰਾਂਗੇ, ਇਹ ਤਾਂ ਇਹਦੇ ਪ੍ਰੋਫਿਟ ਦੀ ਗੇਮ ਹੈ ਤੇ ਦੌੜ ਜਾਓ। ਇੱਕ ਦੋ ਭੱਜੀਆਂ ਵੀ, ਉਹਨਾਂ ਚੋਂ ਕੁਛ ਇਹਨੇ ਮੁਖਬਰੀ ਕਰਤੀ ਜੀ ਦੋ ਚਾਰ ਭੇਡਾਂ ਸਾਡੀਆਂ ਜਾਂਦੀਆਂ ਗੱਲਾਂ ਬਾਤਾਂ ਕਰਦੀਆਂ ਦੇਖੀਆਂ ਮਾਲਕੋ ਤੇ ਆਹ ਕੰਮ ਕਰਨਗੇ। ਮਾਲਕ ਨੂੰ ਪੈ ਗਈ ਚਿੰਤਾ, ਕਹਿੰਦੇ ਇਹ ਸਾਰੀਆਂ ਇੱਕ ਨਸਲ ਦੀਆਂ, ਸਾਡੀ ਤਾਂ ਆਪਸ ਚ ਦੁਸ਼ਮਣੀ ਹੈ, ਮੈਂ ਤਾਂ ਸਾਰੀਆਂ ਮਾਰਨੀਆਂ। ਹੁਣ ਇਹਨਾਂ ਚੋਂ ਮੈਂ ਕਿਹਨੂੰ ਪਟਾ ਸਕਦਾ, ਕਿਹਨੂੰ ਨਹੀਂ ਪਟਾ ਸਕਦਾ? ਇੱਕ ਸਿਆਣਾ ਬੰਦਾ ਕੋਲ ਆਇਆ, ਕਹਿੰਦਾ ਕੋਈ ਗੱਲ ਨਹੀਂ, ਇਹਨਾਂ ਨੇ ਆਪਸ ਚ ਕਹਿੰਦਾ ਲੜ ਲੜ ਮਰਨਾ, ਇੱਕ ਤਰੀਕਾ ਕਰ ਲਾ, ਆਪਾਂ ਤਾਂ ਖਾਣੀਆਂ ਤੇ ਵੇਚਣੀਆਂ, ਆਪਣਾ ਤਾਂ ਇਹਨਾਂ ਨਾਲ ਹਿੱਤ ਕਲੀਅਰ ਹੈ, ਹੁਣ ਇਹਨਾਂ ਦਾ ਹਿੱਤ ਆਪਸ ਚ ਨਾ ਰਲੇ। ਤੇ ਕਹਿੰਦਾ ਉਹ ਕਿਵੇਂ ਕਰੀਏ? ਕਹਿੰਦਾ ਇੱਥੇ ਖੜ ਕੇ ਇੱਕ ਭਾਸ਼ਣ ਮਾਰ ਦਿਓ ਕਿ ਜਿਹੜੀ ਬੇਵਕੂਫ ਭੇਡ ਹੈ ਨਾ ਉਹੀ ਮਾਰੀ ਜਾਂਦੀ ਹੈ। ਸਿਆਣਿਆਂ ਭੇਡਾਂ ਨੂੰ ਕੋਈ ਕੁਛ ਨਹੀਂ ਕਹਿੰਦਾ ਤੇ ਕੋਈ ਆਪਣੇ ਆਪ ਨੂੰ ਬੇਵਕੂਫ ਨਹੀਂ ਕਹਾਉਂਦਾ ਹੁੰਦਾ। ਜਦੋਂ ਵੀ ਤੁਸੀਂ ਇੱਕ ਭੇਡ ਫੜੋਗੇ ਉਹਨਾਂ ਨੇ ਕਹਿਣਾ ਉਹ ਬੇਵਕੂਫ ਸੀਗੀ, ਉਹਨੂੰ ਲੈ ਗਏ। ਉਹ ਤੋਂ ਬਾਅਦ ਕਹਿੰਦੇ ਇਹਨਾਂ ਨੇ ਇਹੀ ਕਰੀ ਜਾਣਾ ਤੇ ਅਸੀਂ ਹਮੇਸ਼ਾ ਇਹੀ ਮੰਨ ਕੇ ਚੱਲਦੇ ਹਾਂ ਕਿ ਮੈਂ ਸਿਆਣਾ, ਇਸੇ ਕਰਕੇ ਮੈਂ ਬਚਿਆ ਹੋਇਆ। ਸੋ ਹੁਣ AI ਦਾ ਰੌਲਾ ਪੈ ਰਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਨੇ ਬਹੁਤ ਕੁਛ ਐਲੀਮੀਨੇਟ ਕਰ ਦੇਣਾ। ਐਲੀਮੀਨੇਟ ਪਹਿਲਾਂ ਵੀ ਬਹੁਤ ਕੁਛ ਹੋ ਚੁੱਕਿਆ, ਪਰ ਕਿਉਂਕਿ ਅਸੀਂ ਬਚੇ ਹੋਏ ਹਾਂ, ਜਿਹੜਾ ਬੋਲਦਾ ਬੈਠਾ ਇਹ ਬਚਿਆ ਹੋਇਆ, ਉਹਨੇ ਜਦ ਤੱਕ ਇਹਨੂੰ ਵਹਿਮ ਬੜਾ ਕਿ ਬਈ ਮੈਂ ਬੜਾ ਰੈਲੇਵੈਂਟ ਹਾਂ ਸੋਸਾਇਟੀ ਦੇ ਵਿੱਚ, ਬਿਕੋਜ਼ ਆਮ ਸਰਵਾਈਵਿੰਗ, ਆਮ ਮੇਕਿੰਗ ਮਨੀ। ਪਰ ਇਹ ਥੋੜੀ ਦੇਰ ਦਾ ਭਲੇਖ ਹੈ। ਜਿਸ ਤਰ੍ਹਾਂ ਦੀ ਵੀ ਅਸੀਂ ਇਹ ਆਪਣੀ ਵਿਕਾਸ ਯਾਤਰਾ ਹੋਮੋਸੇਪੀਅਨਸ ਨੇ ਬਿੱਡ ਰੱਖੀ ਹੈ, ਹੋਮੋਸੇਪੀਅਨਸ ਦੇ ਵਿੱਚ ਵੀ ਜਿਹੜੇ ਇਹ ਸਿਸਟਮ ਨੂੰ ਆਪਾਂ ਚਲਾਉਣ ਵਾਲੇ ਬੰਦਿਆਂ ਨੇ ਜਿਸ ਤਰ੍ਹਾਂ ਵੀ ਉਹਨੂੰ ਮੇਨਟੇਨ ਕੀਤਾ ਹੋਇਆ, ਇਹਦੇ ਵਿੱਚ ਮੈਜੋਰਿਟੀ ਤੋਂ ਕੰਮ ਕਰਾ ਕੇ ਆਪਣੀ ਜੇਬ 'ਚ ਪੈਸਾ ਪਾਉਣ ਦਾ ਹੀ ਤਰੀਕਾ ਕਿ 100 ਬੰਦਾ ਕੰਮ ਕਰਦਾ ਹੋਵੇ ਹੇਠਾਂ, ਉਹਨਾਂ ਤੋਂ ਕੰਮ ਕਰਾਓ ਤੇ ਬਾਅਦ 'ਚ ਮੈਕਸੀਮਮ ਪ੍ਰੋਫਿਟ ਸਰਪਲਸ ਵੈਲਿਊ ਦੇ ਵਿੱਚ ਆਪਾਂ ਲੈ ਲਈਏ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਦਾ ਰੌਲਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਕੰਪਿਊਟਰ ਯੁੱਗ ਤੋਂ ਪਹਿਲਾਂ ਵੀ ਸੀਗੀ, ਅੱਜ ਤੋਂ 150 ਸਾਲ ਪਹਿਲਾਂ ਕੰਪਿਊਟਰ ਤਾਂ ਨਹੀਂ ਸੀਗੇ, ਉਦੋਂ ਵੀ ਆਰਟੀਫਿਸ਼ਲ ਇੰਟੈਲੀਜੈਂਸ ਸੀ। ਜਦੋਂ ਰੱਟਾ ਮਾਰਦੇ ਸੀ ਆਪਾਂ, ਸਿਰਫ ਤੇ ਸਿਰਫ ਕ੍ਰਿਟੀਕਲ ਥਿੰਕਿੰਗ ਤੇ ਕ੍ਰੀਏਟਿਵ ਥਿੰਕਿੰਗ ਨੇ ਬੰਦੇ ਅਲੱਗ ਪੈਦਾ ਕੀਤੇ ਆ। ਆਮ ਤੌਰ ਤੇ ਤੁਸੀਂ ਇੱਕ ਗੱਲ ਦੇਖੋ ਕਿ ਸਕੂਲਾਂ ਕਾਲਜਾਂ ਦੇ ਵਿੱਚ ਆਪਾਂ ਪੜ੍ਹਾਈਆਂ ਪੜ੍ਹਦੇ ਹਾਂ, ਜਿਹੜੇ ਬੱਚੇ ਜਾਂ ਜਿਹੜੇ ਲੋਕ ਨੌਜਵਾਨ ਸਿਰਫ ਤੇ ਸਿਰਫ ਕਿਤਾਬ ਵਿੱਚ ਲਿਖਿਆ, ਜੋ ਲਿਖਿਆ ਉਹਦੇ ਵਿੱਚੋਂ ਕੁਛ ਯਾਦ ਕਰਨ ਤੱਕ ਦੇ ਹੀ ਸਫ਼ਰ ਕਰਦੇ ਆ, ਉਹ ਨਵਾਂ ਗਿਆਨ ਕਦੇ ਪੈਦਾ ਨਹੀਂ ਕਰ ਸਕਦੇ। ਤੇ ਜੇ ਨਵਾਂ ਕੁਛ ਪੈਦਾ ਹੀ ਨਹੀਂ ਹੋਣਾ ਤੇ ਫਿਰ ਅੱਗੇ ਕਿਵੇਂ ਵਧਾਂਗੇ? ਹੁਣ ਅੱਜ ਦੇ ਸਾਰੇ ਸਿਆਣੇ ਬੱਚੇ ਜਿਹੜੇ ਸਿਰਫ ਤੇ ਸਿਰਫ ਸਿਲੇਬਸ ਪੜ੍ਹ ਰਹੇ ਨੇ, ਉਹ ਨਵੀਂ ਕਿਤਾਬ ਲਿਖਣ ਦਾ ਕਦੇ ਉਹਨਾਂ ਦੇ ਦਿਮਾਗ 'ਚ ਫੁਰਨਾ ਨਹੀਂ ਫਿਰਿਆ, ਤੇ ਉਹ ਤਾਂ ਅੱਜ ਤੋਂ ਉੱਥੇ ਬੈਠੇ ਰਹਿੰਦੇ। 1985 ਵਾਲਿਆਂ ਨੇ 85 ਦਾ ਸਿਲੇਬਸ, 45 ਵਾਲੇ 45 ਤੇ ਖੜੇ ਰਹਿੰਦੇ ਆ। ਫਿਰ ਵੀ ਸਾਡੇ ਵਿੱਚੋਂ ਕੁਝ ਕ੍ਰਿਟੀਕਲ ਥਿੰਕਰ ਪੈਦਾ ਹੁੰਦੇ ਆ, ਉਹ ਬਾਕੀ ਚੀਜ਼ਾਂ ਨੂੰ ਕਹਿੰਦੇ ਆ ਕਿ ਡਿਸਕਾਰਡ ਕਰੋ, ਹੁਣ ਕੁਛ ਨਵਾਂ ਆਈਡੀਆ ਹੁੰਦਾ, ਉਹ ਨਵਾਂ ਆਈਡੀਆ ਦਿੰਦੇ ਆ, ਫਿਰ ਅਸੀਂ ਉਹਨੂੰ ਇੰਪਾਈਬ ਕਰਦੇ ਹਾਂ ਤੇ ਅੱਗੇ ਵਧਦੇ ਤੁਰੇ ਜਾਂਦੇ ਹਾਂ। ਇਸ ਕਰਕੇ ਮੈਂ ਕਹਿੰਦਾ ਕਿ ਉਹ ਜਿਹੜੇ ਰਿਟਾਇਰ ਹੁੰਦੇ ਸੀਗੇ, ਇਧਰੋਂ ਪਰਚੀ ਚਲਾਤੀ ਉਧਰੋਂ, ਉਹ ਆਰਟੀਫਿਸ਼ਲ ਇੰਟੈਲੀਜੈਂਸ ਸੀ ਵੀ ਦਿਮਾਗ ਦੇ ਇਸਤੇਮਾਲ ਨਹੀਂ ਕਰਨਾ, ਪਰਚੀ ਜੇਬ 'ਚ ਪਾ ਕੇ ਲੈ ਜਾਓ, ਪਰਚੀ ਕੱਢੀ ਦੇਖ ਕੇ ਉੱਥੋਂ ਲਿਖ ਲਿਆ। ਤੇ ਇਹ ਵੀ ਆਰਟੀਫਿਸ਼ਲ ਇੰਟੈਲੀਜੈਂਸ ਉਹੀ ਕੰਮ ਕਰਦੀ ਹੈ। ਪਹਿਲਾਂ ਮਨੁੱਖ ਦਾ ਦਿਮਾਗ ਕਰਦਾ ਸੀ, ਫਿਰ ਅਸੀਂ ਉਹਦੀ ਮਸ਼ੀਨ ਬਣਾ ਲਈ। ਹੁਣ ਜਿੱਥੇ ਜਿੱਥੇ ਵੀ ਅਸੀਂ ਬੇਦਿਮਾਗੇ ਹੋ ਕੇ ਕੰਮ ਕੀਤੇ ਉਹਦੀ ਜਗ੍ਹਾ ਤੇ ਮਸ਼ੀਨ ਆ ਗਈਆਂ। ਸਿਰਫ ਤੇ ਸਿਰਫ ਹਜੇ ਵੀ ਉਹ ਕਹਿੰਦੇ ਕ੍ਰੀਏਟਿਵ ਥਿੰਕਿੰਗ ਵੀ ਕਰੂਗੀ। ਹੁਣ ਇੱਥੇ ਇਹ ਰੌਲਾ ਪੈਂਦਾ ਜਾ ਰਿਹਾ ਕਿ ਕ੍ਰੀਏਟਿਵ ਥਿੰਕਿੰਗ ਕਿਵੇਂ ਕਰੂਗੀ, ਉਹਦੇ ਵਿੱਚ ਇਮੋਸ਼ਨ ਵੀ ਹੋਣੀਆਂ ਨੇ, ਉਹਦੇ ਵਿੱਚ ਬਹੁਤ ਕੁਝ ਹੋਣਾ। ਆਖਿਰ ਨੂੰ ਮਸ਼ੀਨ ਮਸ਼ੀਨ ਹੀ ਹੈ। ਤੁਸੀਂ ਇੱਕ ਗੱਲ ਯਾਦ ਹੈ ਵੀ ਆਪਾਂ ਸਾਰੇ ਆਪਣੇ ਜ਼ਮਾਨੇ ਦੇ ਵਿੱਚ ਕਹਿੰਦੇ ਕਿ ਬੰਦਾ ਮਸ਼ੀਨ ਬਣਦਾ ਜਾ ਰਿਹਾ, ਬੰਦਾ ਰੋਬੋਟਿਕ ਹੈ, ਹਨਾ, ਅਸੀਂ ਬੰਦੇ ਨਹੀਂ ਅਸੀਂ ਰੋਬੋਟਸ ਹੈ, ਰੋਬੋਟ ਬਣ ਗਏ ਹਾਂ। ਤੇ ਫਿਰ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹਦਾ ਇੱਕ ਸਿੱਧਾ ਪ੍ਰਤੀਮਾਨ ਰੂਪ ਤੁਹਾਡੇ ਮੂਹਰੇ ਸਾਹਮਣੇ ਆਇਆ। ਅਦਰਵਾਈਜ਼ ਵੀ ਪਹਿਲਾਂ ਮਸ਼ੀਨਾਂ ਹੀ ਸੀਗੀਆਂ, ਉਹ ਬੰਦੇ ਸੀ ਜਿਹੜੇ ਉਹ ਮਸ਼ੀਨਾਂ ਵਾਂਗੂ ਕੰਮ ਕਰਦੇ ਸੀ, ਉਹਨਾਂ ਦੇ ਰਿਸ਼ਤੇ ਵੀ ਮਸ਼ੀਨੀ ਸੀ। ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਜੇ ਕਿਸੇ ਦੂਜੇ ਦੇ ਵਿੱਚ ਜਾ ਕੇ ਕਿਸੇ ਯੰਤਰ 'ਚ ਦਿਖਾਈ ਦੇਣ ਲੱਗ ਗਈ, ਉਹ ਬੰਦੇ ਵੀ ਯੰਤਰਾਂ ਵਰਗੇ ਤਾਂ ਸੀਗੇ। ਹੁਣ ਆਪਾਂ ਆਮ ਤੌਰ ਤੇ ਕਾਨੂੰਨ ਨਾਫਜ਼ ਕਰਨ ਦੀ ਗੱਲ ਕਰਦੇ, ਉਹ ਕਹਿੰਦੇ ਜੀ ਊ ਤਾਂ ਤੇਰੀ ਗੱਲ ਠੀਕ ਹੈ ਪਰ ਕਾਨੂੰਨ 'ਚ ਲਿਖਿਆ, ਮੈਂ ਤਾਂ ਇੱਥੇ ਅੜਿਆ, ਕੰਪਿਊਟਰ ਨੇ ਅੜ ਜਾਣਾ। ਪਰ ਇੱਦਾਂ ਬੰਦੇ ਵੀ ਅੜਦੇ ਰਹੇ ਨੇ। ਅਸੀਂ ਕਹਿੰਦੇ ਯਾਰ ਤੂੰ ਖੁਦ ਤੋਂ ਦੇਖੋ, ਭਗਵਾਨ ਕੀ ਅਦਾਲਤ ਕੇ ਹਿਸਾਬ ਸੇ ਫੈਸਲਾ ਕਰੋ। ਉਹ ਕਹਿੰਦਾ ਭਗਵਾਨ ਨਹੀਂ, ਇੱਥੇ ਤਾਂ ਇਹੀ ਗੱਲ ਹੈ, ਇਸ ਕਾਨੂੰਨ ਦੇ ਮੁਤਾਬਕ ਇਹ ਚੀਜ਼ ਇੱਧਰ ਨਹੀਂ ਜਾ ਸਕਦੀ ਤੇ ਮੈਂ ਨਹੀਂ ਜਾਣ ਦੇਣੀ, ਉਹ ਗੱਲ ਜਾਇਜ਼ ਹੈ। ਸੋ ਅਸੀਂ ਆਪਣੇ ਆਪ ਨੂੰ ਮਕੈਨੀਕਲ ਪੱਧਰ ਤੇ, ਸਾਰੀ ਦੀ ਸਾਰੀ ਆਰਮੀ ਮਕੈਨੀਕਲ ਹੁੰਦੀ ਹੈ, ਸਾਵਧਾਨ ਉਹ ਖੜੇ ਹੋ ਜਾਂਦੇ ਆ, ਵਿਸ਼ਰਾਮ ਉਹ ਇੱਧਰ ਹੋ ਜਾਂਦੇ। ਜਿੰਨੀ ਦੇਰ ਤੱਕ ਉਹ ਸਾਵਧਾਨ ਵਿਸ਼ਰਾਮ 'ਚ ਨਹੀਂ ਹੁੰਦੇ, ਉਹ ਕਹਿੰਦੇ ਵੀ ਇਹ ਮਸ਼ੀਨ ਹੈ, ਨਹੀਂ ਬਣਿਆ, ਉਨੀ ਦੇਰ ਤੱਕ ਉਹਨੂੰ ਆਰਮੀ 'ਚ ਲੈਂਦੇ ਨਹੀਂ ਕਿ ਸਿਰਫ ਕਮਾਂਡ ਸੁਣਨੀ ਹੈ। ਜਿੰਨੀ ਦੇਰ ਤੱਕ ਤੁਸੀਂ ਕਮਾਂਡ ਦੇ ਉੱਤੇ ਰਿਐਕਟ ਕਰਨ ਨਹੀਂ ਲੱਗਦੇ, ਉਨੀ ਦੇਰ ਤੱਕ ਫੌਜ 'ਚ ਪੱਕੇ ਨਹੀਂ ਹੁੰਦੇ। ਆਹੀ ਪਰੇਡ ਚੱਲਦੀ ਰਹਿੰਦੀ ਆ, ਬਾਂਹ ਸੇ ਤੇਜ਼ ਚੱਲ, ਥੰਮ ਜਾ, ਉੱਥੇ ਰੁਕ ਜਾਂਦੇ ਆ। ਉਹ ਨਹੀਂ, ਜਿਹੜਾ ਨਹੀਂ ਥੰਮਿਆ ਉਹਨੂੰ ਕਹਿੰਦੇ ਦੁਬਾਰਾ ਪਰੇਡ ਕਰ। ਮਤਲਬ ਦਿਮਾਗ ਸੋਚਣਾ ਬੰਦ ਕਰੇ, ਮੈਂ ਕਮਾਂਡ ਦਊਂਗਾ ਉਵੇਂ ਚੱਲ। ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਨਵਰਾਂ ਦੇ ਵਿੱਚ ਵੀ ਪਾਈ ਹੈ। ਹੁਣ ਸਾਡੇ ਮੂਹਰੇ ਜਿਹੜੀਆਂ ਇਹ ਸਮੱਸਿਆਵਾਂ ਆ ਰਹੀਆਂ ਨੇ, ਮੈਨੂੰ ਇਸ ਗੱਲ ਤੇ ਹੈਰਾਨੀ ਹੈ ਕਿ ਪਾਰਲੀਮੈਂਟ ਦੇ ਵਿੱਚ ਕਾਹਤੋਂ ਡਿਸਕਸ ਕਰ ਰਿਹਾ। ਉਹ ਵੀ ਲੋਕਾਂ ਨੂੰ ਇਹੀ ਚਾਹੁੰਦੇ ਆ ਕਿ ਲੋਕ ਜਿੱਥੇ ਗਈ ਉੱਥੇ ਐਂ ਕਰਕੇ ਮੋਹਰਾਂ ਲਾ ਦੇਣ। ਟਰੂਡੋ ਸਾਹਿਬ ਨੂੰ ਪੁੱਛੋ, ਮੈਨੂੰ ਵੀ ਪੁੱਛੋ, ਮਿਸਟਰ ਪੀਰੇ ਪੋਲੇ ਐਫ ਨੂੰ ਪੁੱਛ ਲਓ, ਮਿਸਟਰ ਜਗਬੀਰ ਸਿੰਘ ਨੂੰ ਪੁੱਛ ਲਓ, NDP ਵਾਲਿਆਂ ਨੂੰ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਜਿੱਦਾਂ ਐਂ ਜਾ ਕੇ ਬਟਨ ਦੱਬ ਦੇਣ? ਤੇ ਮਸ਼ੀਨ ਹੀ ਹੈ ਨਾ, ਜਿਹੜਾ ਸੋਚ ਕੇ ਵੋਟ ਪਾਊਗਾ ਤੁਹਾਨੂੰ ਬੰਦਾ ਬਰਦਾਸ਼ਤ ਹੋਊਗਾ, ਕੋਈ ਨਹੀਂ ਬਰਦਾਸ਼ਤ ਕਰਦਾ। ਕਿਸੇ ਪਾਰਟੀ ਨੂੰ ਜੁਆਇਨ ਕਰ ਲਓ ਤੁਸੀਂ, ਵੈਨ ਯੂ ਹੈਵ ਐਨ ਆਈਡੀਆ, ਉੱਥੇ ਕਹਿਣਗੇ ਇਹ ਬੰਦਾ ਠੀਕ ਨਹੀਂ ਹੈ, ਸੁਣਦਾ ਨਹੀਂ ਕੰਮ ਕਰਦਾ। ਸੁਣਨਾ ਜ਼ਰੂਰੀ ਹੈ। ਅਸੀਂ ਹੁਣ ਤੱਕ ਮਸ਼ੀਨਾਂ ਹੀ ਤਿਆਰ ਕੀਤੀਆਂ, ਮਸ਼ੀਨਾਂ ਤਿਆਰ ਕਰਦੇ ਕਰਦੇ ਮਸ਼ੀਨਾਂ ਜ਼ਿਆਦਾ ਵਿਕਸਿਤ ਹੋ ਗਈਆਂ, ਤੇ ਹੁਣ ਜਿਨ੍ਹਾਂ ਨੇ ਤਿਆਰ ਕੀਤੀਆਂ ਨੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਇਹ ਸਾਨੂੰ ਵੀ ਰਿਪਲੇਸ ਕਰ ਦੇਣਗੀਆਂ। ਕੱਲ ਨੂੰ ਕਹਿੰਦੇ ਕੰਪਿਊਟਰ ਨੇ ਆਪਣੇ ਆਪ ਹੀ ਸੋਚ ਕੇ ਕੋਈ ਬੰਬ ਬਣਾ ਲਿਆ, ਆਪਣੇ ਆਪ ਹੀ ਸੋਚ ਕੇ ਉਹ ਕਹੇ ਵੀ ਇਧਰੋਂ ਪੈਸਾ ਉਧਰ ਟ੍ਰਾਂਸਫਰ ਕਰ ਦਿੰਦੇ ਆ, ਉਸ ਬੈਂਕ ਦੇ ਸਾਰੇ ਕੋਡਸ ਮੈਂ ਸਮਝ ਲਾਂ ਤੇ ਇਹ ਪੈਸਾ ਟ੍ਰਾਂਸਫਰ ਕਰਦਾ। ਪੈਸਾ ਸਿਰਫ ਮਨੁੱਖ ਵਰਤ ਸਕਦਾ, ਮਸ਼ੀਨ ਨੂੰ ਤਾਂ ਲੋੜ ਨਹੀਂ, ਮਸ਼ੀਨ ਨੂੰ ਤਾਂ ਚਾਰਜਰ ਚਾਹੀਦਾ, ਕੰਪਿਊਟਰ ਨੂੰ ਵੱਧ ਤੋਂ ਵੱਧ ਪਾਵਰ ਹੀ ਚਾਹੀਦੀ ਹੈ ਨਾ, ਬਿਜਲੀ ਆਈ ਜਾਵੇ, ਨਹੀਂ ਆਉਂਦੀ ਉਹਨੇ ਨਹੀਂ ਕੰਮ ਕਰਨਾ। ਤੇ ਜੇ ਉਹ ਪੈਸੇ ਕਢਾ ਕੇ ਵੀ ਲੈ ਜਾਊਗਾ ਤਾਂ ਕੋਈ ਫਰਕ ਨਹੀਂ, ਜੇ ਉਹਨੇ ਕੋਈ ਮਿਸਾਈਲ ਚਲਾ ਵੀ ਦਿੱਤੀ ਤਾਂ ਉਹਨੂੰ ਤਾਂ ਕੋਈ ਨਹੀਂ, ਉਹਦੀ ਜਾਨ ਨਹੀਂ ਜਾਣੀ, ਉਹਦੇ ਬੱਚੇ ਬਰਬਾਦ ਨਹੀਂ ਹੋਣੇ, ਉਹਦਾ ਪ੍ਰੇਮ ਕੈਮਰਾ ਕੈਮਰੇ ਨੂੰ ਪ੍ਰੇਮ ਨਹੀਂ ਕਰਦਾ। ਅਰੇ ਭਈਆ ਅਭੀ ਤੋ ਫਸੋਗੇ। ਹੁਣ ਜਿਹੜੇ ਇਹ ਕਾਨੂੰਨ ਘਾੜੇ ਆ, ਇਹਨਾਂ ਨੇ ਪਹਿਲਾਂ ਕਿਹੋ ਜਿਹੇ ਕਾਨੂੰਨ ਬਣਾਏ ਨੇ? ਕਦੇ ਲੋਕ ਭਲਾਈ ਦਾ ਕੋਈ ਕਾਨੂੰਨ ਬਣਾਇਆ ਆਪਾਂ ਚੱਜ ਨਾਲ? ਹਮੇਸ਼ਾ ਉਹਦੇ ਵਿੱਚ ਮਾੜੀ ਮਨਸ਼ਾ ਕਿਤੇ ਨਾ ਕਿਤੇ ਕੰਮ ਕਰਦੀ ਆ। ਅਸੀਂ ਅੱਜ ਤੱਕ ਆਪਣੇ ਕੈਨੇਡਾ ਵਿੱਚ ਦਵਾਈਆਂ ਦਾ ਇੰਤਜ਼ਾਮ ਨਹੀਂ ਕਰ ਸਕੇ, ਸਕੂਲਾਂ ਦਾ ਇੰਤਜ਼ਾਮ ਨਹੀਂ ਕਰ ਸਕੇ। ਸੋ ਹੁਣ ਜਿਹੜੀ ਇਹ ਸਿਚੁਏਸ਼ਨ ਦੇ ਉੱਤੇ ਆ ਰਿਹਾ ਨਾ ਕਿ ਵੱਡੇ ਪੱਧਰ ਤੇ ਡਿਬੇਟ ਚੱਲਣੀ ਚਾਹੀਦੀ ਆ। ਹੁਣ ਕੰਸਰਵੇਟਿਵ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੇ ਮਿਸ਼ੇਲ ਰੈਂਪਲ ਗਾਰਡੀਅਰ, ਉਹਨਾਂ ਨੇ ਵੀ ਇਹਦੇ ਉੱਤੇ ਚਰਚਾ ਕੀਤੀ ਹੈ, ਕਿਉਂਕਿ ਪਿੱਛੇ ਜੇ US ਬੇਸਡ ਕੰਪਨੀ ਹੈ ਗਲੈਡਸਟੋਨ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀ, ਉਨ੍ਹਾਂ ਨੇ ਕਾਫੀ ਐਡਵੋਕੇਸੀ ਕੀਤੀ ਹੈ ਤੇ ਉਹ ਕਹਿੰਦੇ ਵੀ ਰਿਸਪੋਨਸੀਬਲ ਡਿਵੈਲਪਮੈਂਟ ਆਫ ਸੇਫ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਣੀ ਚਾਹੀਦੀ ਹੈ, ਤੇ ਵਾਰਨਿੰਗ ਦਿੱਤੀਆਂ ਨੇ ਕਿ ਇਹਦੀਆਂ ਦੋ ਮੇਨ ਕੈਟੇਗਰੀਜ਼ ਨੇ ਜਿਹੜੀਆਂ ਅੱਗੇ ਜਾ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕਾਫੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀਆਂ। ਉਹ ਦੋ ਕੈਟੇਗਰੀਜ਼ ਕਿਹੜੀਆਂ ਨੇ? ਦ ਫਸਟ ਕੰਸਰਨ ਦ ਰਿਸਕ ਆਫ AI ਡਿਵੈਲਪਰਸ ਲੂਜ਼ਿੰਗ ਕੰਟਰੋਲ ਆਫ ਐਨ ਆਰਟੀਫਿਸ਼ੀਅਲ ਜਨਰਲ ਇੰਟੈਲੀਜੈਂਸ, ਜਿਹੜੀ ਆਮ ਪੱਧਰ ਦੇ ਉੱਤੇ ਉਹ ਜਿਸ ਤਰ੍ਹਾਂ ਦੀ ਕੈਲਕੂਲੇਟ ਕਰਕੇ ਉਹ ਕੋਈ ਚੀਜ਼ਾਂ ਨੂੰ ਜੋੜ ਕੇ ਕੋਈ ਚੀਜ਼ ਬਣਾ ਸਕਦੀ ਹੈ। ਮੰਨ ਲਓ ਉਹਦੇ ਮਨ 'ਚ ਬੰਬ ਬਣਾਉਣ ਦਾ ਹੀ ਕਿਸੇ ਨੇ ਕਮਾਂਡ ਦਿੱਤੀ, ਜਾਂ ਉਹ ਆਪ ਹੀ ਚੱਲਣ ਲੱਗ ਜਾਵੇ ਕਿ ਆ ਬਣਾ ਕੇ ਆ ਨਾ ਦਈਏ, ਆ ਨਾ ਕਰ ਦਈਏ। ਸੋ ਇਸ ਤਰ੍ਹਾਂ ਜੇ ਉਹ ਆਪਣੇ ਆਪ ਜਨਰਲ ਇੰਟੈਲੀਜੈਂਸ ਦਾ ਅੱਗੇ ਵਿਕਾਸ ਹੁੰਦਾ ਸਿਸਟਮ ਦਾ, ਤੇ ਉਹ ਖਰਾਬ ਹੈ। ਤੇ ਆਥਰਸ ਨੇ, ਇਹਦੀ ਬੈਟਰੀ ਉੱਡ ਗਈ ਬਾਈ, ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਇਹਦੇ ਉੱਤੇ ਵੀ ਜ਼ਿਕਰ ਲਿਆਂਦਾ ਆ ਕਿ ਇਹਨੂੰ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ। ਕਹਿੰਦੇ ਵਾਈਲ ਨੋ AGI ਸਿਸਟਮਸ ਐਗਜ਼ਿਸਟ ਟੂ ਡੇਟ, ਮੈਨੀ AI ਰਿਸਰਚਰਸ ਬਿਲੀਵ ਦੇ ਆਰ ਨਾਟ ਫਾਰ ਆਫ। ਹੁਣ ਜਿਹੜੇ ਇਹਦੇ ਕੰਸੀਕਵੈਂਸਿਸ ਨੇ ਉਹ ਸਾਡੇ ਤੋਂ ਹੁਣ ਕੋਈ ਬਹੁਤੀ ਜ਼ਿਆਦਾ ਦੂਰ ਰਹੇ ਨਹੀਂ। ਸੋ ਸਿਚੁਏਸ਼ਨ ਇਜ਼ ਗੈਟਿੰਗ ਆਊਟ ਆਫ ਕੰਟਰੋਲ, ਇਸੇ ਦਾ ਹੀ ਉਹਨਾਂ ਨੇ ਖਦਸ਼ਾ ਥੋੜਾ ਜਿਹਾ ਜ਼ਾਹਰ ਕੀਤਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ। ਖਬਰਾਂ ਦੇ ਸਿਲਸਿਲੇ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਜੀ ਕਿ ਆਪਾਂ ਓਟਵਾ ਦੇ ਵਿੱਚ ਪਿਛਲੇ ਹਫ਼ਤੇ ਕਾਫੀ ਵੱਡਾ ਇੱਕ ਕਤਲੇਆਮ ਹੋਇਆ ਸੀ। ਇੱਕ ਪਰਿਵਾਰ ਦੇ 5 ਜੀ ਮਾਰੇ ਗਏ, 2.5 ਮਹੀਨਿਆਂ ਦੀ ਬੱਚੀ ਤੋਂ ਲੈ ਕੇ 40-45 ਸਾਲ ਦੀ ਉਮਰ ਤੱਕ ਦੇ ਤੇ ਪਰਿਵਾਰ ਦੇ ਵਿੱਚ ਇੱਕ ਆਇਆ ਹੋਇਆ ਮਹਿਮਾਨ, ਉਹਨੂੰ ਵੀ ਛੁਰੇਬਾਜ਼ੀ ਦੇ ਨਾਲ ਮਾਰ ਮਾਰ ਕੇ ਉਸ ਮਾਮਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸੋ ਹੁਣ ਇਸ ਕਹਾਣੀ ਦੇ ਵਿੱਚ ਇਹ ਹੈ ਕਿ ਇਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਦਾ ਫਿਊਨਰਲ ਹੋਇਆ। ਸ਼੍ਰੀਲੰਕਾ ਦੀ ਇਹ ਫੈਮਿਲੀ ਸੀ, ਉਹੀ ਜਿਵੇਂ ਅਸੀਂ ਸਾਰੇ ਇਮੀਗ੍ਰੈਂਟ ਕੈਨੇਡਾ ਆਉਂਦੇ ਹਾਂ ਇੱਕ ਸੁਪਨਿਆਂ ਦੀ ਧਰਤੀ ਤੇ ਕਿ ਇੱਥੇ ਆ ਕੇ ਅਸੀਂ ਕੋਈ ਚੰਗਾ ਜੀਵਨ ਬਸਰ ਕਰਾਂਗੇ, ਚੰਗੀ ਆਮਦਨ ਹੋ ਜਾਊਗੀ, ਪਰ ਉਹ ਸੁਪਨੇ ਫਿਰ ਕਈ ਵਾਰੀ ਇੱਥੇ ਦੀਆਂ ਕੁਝ ਖਾਸ ਹਾਲਾਤ, ਇਹ ਤਾਂ ਚਲੋ ਨਿੱਜੀ ਵੀ ਹੋ ਸਕਦੇ ਆ, ਉਨ੍ਹਾਂ ਨਾਲ ਇਹ ਬੜੀ ਭਿਅੰਕਰ ਟ੍ਰੈਜਡੀਜ਼ ਦੇ ਵਿੱਚ ਬਦਲ ਜਾਂਦੇ ਨੇ। ਹੁਣ ਇੱਥੇ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਮੇਨ ਮੈਂਬਰ ਹੈ, ਬੱਚਿਆਂ ਦਾ ਪਿਤਾ ਤੇ ਮਾਰੀ ਗਈ ਔਰਤ ਦਾ ਪਤੀ, ਉਹ ਕੱਲਾ ਹੀ ਬਚਿਆ। ਉਹਦੇ ਉਂਗਲਾਂ ਵੀ ਵੱਢੀਆਂ ਗਈਆਂ ਸੀ ਇਸ ਚਾਕੂ ਛੁਰੇ ਦੇ ਹਮਲੇ ਵਿਚ, ਚਿਹਰੇ ਤੇ ਵੀ ਆ, ਪਰ ਤਿੰਨ ਬੱਚੀਆਂ ਤੇ ਇਕ ਬੇਟਾ ਤੇ ਨਾਲ ਘਰ ਵਾਲੀ ਤੇ ਸਭ ਦੀਆਂ ਲਾਸ਼ਾਂ ਪਈਆਂ ਨੇ ਇਕ ਹੋਰ। ਕੁੱਲ 6 ਲਾਸ਼ਾਂ ਦਾ ਫਿਊਨਰਲ ਕਰਨਾ ਕਿਸੇ ਬੰਦੇ ਦੇ ਬੱਸ ਚ ਹੋ ਸਕਦਾ? ਤੇ ਜਿਹੜਾ ਆਪ ਬਹੁਤ ਐ ਨੀ ਕਿ ਕੈਨੇਡਾ ਆ ਕੇ ਉਹਨੂੰ ਬਹੁਤ ਬਹਾਰਾਂ ਵਾਲੀਆਂ ਨੌਕਰੀਆਂ ਮਿਲ ਗਈਆਂ, ਹੁਣ 6 ਫਿਊਨਰਲ ਕੈਨੇਡਾ ਚ ਕਰਾਉਣੇ, ਮੈਨੂੰ ਤਾਂ ਲੱਗਦਾ $50,000-60,000 ਦਾ ਤਾਂ ਇਨ੍ਹਾਂ ਨੇ ਬੇਲੇ ਬਣਾਤਾ ਹੋਣਾ। ਤੇ ਆਹ ਮਾਈ ਹਾਰਟ ਗੋ ਆਊਟ ਵਾਲੇ ਹੀ ਆ ਇੱਥੇ ਦੇ ਮੰਤਰੀ ਸੰਤਰੀਆਂ ਦੇ ਬਿਆਨ, ਕਿਸੇ ਨੇ ਪੰਜੀ ਦੀ ਮਦਦ ਨਹੀਂ ਕਰਨੀ। ਹੁੰਦੀ ਇੱਥੇ ਜਾ ਕੇ ਕਹਿਣਗੇ ਗੋ ਫੰਡ ਮੀ ਤੇ ਜਾ ਕੇ ਪੈਸੇ ਮੰਗ ਲਓ ਲੋਕਾਂ ਤੋਂ, ਮੰਗਦੇ ਆਂਗੇ ਨਾਲੇ 33% ਉਹ ਕੰਪਨੀ ਨੂੰ ਮਿਲ ਜਾਂਦਾ ਉਹਦੇ ਵਿੱਚੋਂ। ਸੋ ਸਿਸਟਮ ਹੈ ਜਿਹੜਾ ਸਾਡਾ ਨਾ, ਉਹਦੇ ਵਿੱਚ ਹਿਊਮੈਨਿਟੀ ਨਾਂ ਦੀ ਕੋਈ ਚੀਜ਼ ਨਹੀਂ, ਆਹ ਆਰਟੀਫਿਸ਼ਲ ਇੰਟੈਲੀਜੈਂਸ ਹੀ ਹੈ। ਹੁਣ ਇਹਦੇ ਵਿੱਚ ਦੱਸੋ ਮੈਨੂੰ ਕੀ ਹਿਊਮੈਨਿਟੇਰੀਅਨ ਗਰਾਊਂਡ ਹੈ? ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਾਂ ਪ੍ਰੋਵਿੰਸ਼ਲ ਸਰਕਾਰਾਂ ਨੇ ਕਿੰਨੀ ਕੁ ਉਹਦੇ ਵਿੱਚ ਗ੍ਰਾਂਟਾਂ ਦੇ ਕੇ ਉਸ ਬੰਦੇ ਨੂੰ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਹੋਣੀ ਹੈ? ਅਜੇ ਉਹਦੇ ਤੇ ਜੇ ਮੈਡੀਕਲ ਨਾ ਕਵਰ ਹੋ ਬਿੱਲ ਵੀ ਲੈਣਗੇ। ਸਰਕਾਰ ਨੇ ਹੁਣ ਤੱਕ ਕੋਈ ਇਹੋ ਜਿਹੇ ਐਲਾਨ ਨਹੀਂ ਕੀਤੇ ਹੁੰਦੇ, ਜਿਵੇਂ ਆਪਣੇ ਇੰਡੀਆ ਵਿੱਚ ਫਿਰ ਵੀ ਹੋ ਜਾਂਦੇ ਆ ਕਿ ਮ੍ਰਿਤਕਾਂ ਨੂੰ 50,000 ਤੇ ਮਰਨ ਵਾਲਿਆਂ ਨੂੰ 1-1 ਲੱਖ। ਕੁਛ ਨਾ ਕੁਛ ਤਾਂ ਦੇਖੋ ਨਾ, ਉਹਦੇ ਬਿੱਲ, ਉਹਦੇ ਬੱਤੀਆਂ, ਉਹਦੀਆਂ ਦੇਣਦਾਰੀਆਂ, ਉਹਨਾਂ ਦੇ ਕ੍ਰੈਡਿਟ ਕਾਰਡਾਂ ਦੀਆਂ ਹਰ 50-50 ਵਸੂਲ ਹੋਣੀ ਹੈ। ਤੇ ਉਹ ਅਸੀਂ ਕਹਿੰਦੇ ਅਸੀਂ ਗਰੀਫ ਚ ਨਾਲ ਖੜੇ ਹਾਂ ਕਮਿਊਨਿਟੀ, ਸਾਰਾ ਇਹ ਪਖੰਡ ਹੈ। ਇਸ ਪੂਰੀ ਸੋਸਾਇਟੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੈ, ਆਰਟੀਫਿਸ਼ਲ ਇੰਟੈਲੀਜੈਂਸ ਮੀਨਸ ਨੋ ਇਮੋਸ਼ਨਸ। ਕਿਹਦੇ ਵਿੱਚ ਇਮੋਸ਼ਨ ਹੈ? ਉੱਥੇ ਗਏ, ਇੱਕ ਇੱਕ 10-10 ਰੁਪਈਏ ਦੇ ਚੱਕ ਕੇ ਗੁਲਾਬ ਦਾ ਫੁੱਲ ਚੜਾ ਦਿੰਦੇ ਆਪਾਂ, 100 ਬੰਦਾ ਕੇਂਦਰ ਤੋਂ, ਸਾਰੇ ਧਰਮਾਂ ਦੇ ਆਏ, ਸਭ ਨੇ ਪ੍ਰਾਰਥਨਾਵਾਂ ਕੀਤੀਆਂ। ਮਤਲਬ ਮੈਂ ਆਪ ਜਾਣਦਿਆਂ ਹੋਇਆਂ ਵੀ ਬਹੁਤ ਲੋਕਾਂ ਦੇ ਮੈਂ ਇਹ ਚੀਜ਼ਾਂ ਦੇਖੀਆਂ। ਇੱਕ ਵਾਰੀ ਇੱਕ ਨਵਾਂ ਇਮੀਗ੍ਰੈਂਟ ਆਇਆ, ਉਹ ਰਾਤ ਨੂੰ ਤੁਰਿਆ ਵੀ ਉਹਦੇ ਕਿਸੇ ਨੇ ਨਸਲੀ ਹਮਲਾ ਕਰਤਾ, 2 ਦੰਦ ਤੋੜਦੇ ਉਹਦੇ, ਕੁੱਟਮਾਰ ਹੋਈ, ਉਹ ਕਿਸੇ ਵੀ ਕਵਰੇਜ ਨਹੀਂ ਸੀ ਆਉਂਦਾ। ਮੈਂ ਤੇਰੀ ਖਬਰ ਵੀ ਲਾਵਾਂ, ਇਹਨਾਂ ਨੇ ਤਾਂ ਵੀ ਨਹੀਂ ਇਹ ਕਹਿਣਾ ਵੀ ਹਾਂ ਯਾਰ ਬੰਦਾ ਕਿੱਥੋਂ ਪੈਸੇ ਦਊਗਾ, ਔਰ ਕੈਨੇਡਾ ਦੇ ਵਿੱਚ ਜੇ ਦੰਦਾਂ ਦਾ ਇਲਾਜ ਕਰਾਇਆ ਹੋਊਗਾ $20,000-30,000 ਉਹਦਾ ਉਹ ਚ ਪੈ ਗਿਆ ਹੋਣਾ। ਜਿਹੜਾ ਇਨਹਿਊਮਨ ਸਿਸਟਮ ਹੈ ਉਹਦੇ ਵਿੱਚ ਕੀ ਆਪਾਂ ਨੂੰ ਕਾਹਦਾ ਡਰ ਹੈ? ਮੈਨੂੰ ਕੋਈ ਡਰ ਨਹੀਂ ਲੱਗਦਾ ਆਰਟੀਫਿਸ਼ਲ ਇੰਟੈਲੀਜੈਂਸ ਤੋਂ। ਨੌਕਰੀਆਂ ਤਾਂ ਅਦਰਵਾਈਜ਼ ਵੀ ਚੱਲੀਆਂ ਜਾਣੀਆਂ ਨੇ। ਜਿਸ ਤਰ੍ਹਾਂ ਦੀ ਅਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ ਉਹਦੇ ਵਿੱਚ ਰਹਿਣ ਵਾਲਾ ਕੁਝ ਛੱਡਿਆ ਹੀ ਨਹੀਂ ਹੈ। ਜਿੰਨੀ ਦੇਰ ਤੱਕ ਅਸੀਂ ਇਨ੍ਹਾਂ ਚੀਜ਼ਾਂ ਦੇ ਉੱਤੇ ਰੋਜ਼ ਗੱਲਬਾਤ ਨਹੀਂ ਕਰਦੇ, ਇਹ ਸੀਰੀਅਸਨੈਸ ਨੂੰ ਪਛਾਣੋ ਕਿ ਕਿੰਨੀ ਬੁਰੀ ਤਰ੍ਹਾਂ ਲੋਕ ਆਪਸ ਦੇ ਵਿੱਚ ਕਮਲੇ ਹੋ ਕੇ ਜ਼ੋਂਬੀਜ਼ ਬਣਦੇ ਜਾ ਰਹੇ ਆ। ਇੱਕ ਲੜਕੇ ਨੇ 18-19 ਸਾਲ ਦੀ ਉਮਰ ਹੈ, 6 ਬੰਦਿਆਂ ਦਾ ਕਤਲ ਕੀਤਾ ਚਾਕੂਆਂ ਦੇ ਨਾਲ, ਔਰ 6 ਬੰਦਿਆਂ ਦਾ ਕਤਲ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਹੋਊਗਾ? ਕਿੰਨੀ ਦੇਰ ਤੱਕ ਉਹ ਉਸੇ ਮਾਨਸਿਕ ਹਾਲਤ 'ਚ ਰਿਹਾ? ਕਈਆਂ ਨੇ ਉਹਨੂੰ ਫੜਿਆ, ਕਈਆਂ ਨੇ ਸਿੱਟਿਆ ਹੋਣਾ, 1 ਦੇ ਮਾਰ, 2 ਦੇ ਮਾਰ, ਚੀਂਗ ਝਿਆੜਾ, 1 ਡਿੱਗ ਪਿਆ, 1 ਚ ਲਹੂ ਵਗਦਾ, ਫਿਰ ਦੂਜੇ ਨੂੰ ਫੜ। 2.5 ਮਹੀਨਿਆਂ ਦੀ ਬੱਚੀ ਦੇ ਚਾਕੂ ਮਾਰਨੇ ਕਿੰਨੇ ਔਖਾ ਕੰਮ ਹੈ? ਢਾਈ ਮਹੀਨਿਆਂ ਦੀ ਬੱਚੀ ਜਦੋਂ ਚੱਕੀ ਹੋਣੀ ਹੈ ਉਹਨੂੰ ਪਤਾ ਹੀ ਕੁਛ ਨਹੀਂ ਹੋਣਾ। ਇਹ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਕਿਉਂ ਡਰ ਲੱਗ ਰਿਹਾ? ਮੈਂ ਪਿਛਲੀ ਖਬਰ ਤੋਂ ਬਿਲਕੁਲ ਨਹੀਂ ਡਰਿਆ, ਮੈਨੂੰ ਇਸ ਖਬਰ ਤੋਂ ਡਰ ਲੱਗਦਾ। ਇਹਨੂੰ ਹਿਊਮਨ ਕਹਿੰਦੇ ਹਾਂ ਆਪਾਂ, ਇਹ ਹਿਊਮਨ ਖਬਰ ਹੈ, ਉਹ ਆਰਟੀਫਿਸ਼ਲ ਇੰਟੈਲੀਜੈਂਸ ਹੈ ਯਾਰ। ਕੰਪਿਊਟਰ ਦਾ ਪ੍ਰੋਗਰਾਮ ਵਿਗੜ ਜੇ, ਉਹ ਕਿਸੇ ਡੈਮ ਨੂੰ ਤੋੜਦੇ ਸਮਝ ਆਉਂਦਾ ਵੀ ਚਲੋ ਜੀ ਕਮਾਂਡ ਗਲਤ ਲੱਗ ਗਈ ਜਾਂ ਉਹਨੇ ਆਪ ਹੀ ਗਲਤ ਪ੍ਰੋਗਰਾਮ ਪਿੱਕ ਕਰ ਲਿਆ। ਪਰ ਜਿਹੜਾ ਸਾਡਾ ਪ੍ਰੋਗਰਾਮ ਖਰਾਬ ਹੈ, ਜਿਹੜਾ ਪਿਛਲੇ 50,000 ਸਾਲ ਤੋਂ ਸਾਡਾ ਹੀ ਪ੍ਰੋਗਰਾਮ ਵਿਗੜਿਆ ਪਿਆ ਹੈ, ਉਹਦਾ ਕੀ ਕਰਾਂਗੇ? ਕੈਨੀਬਲਿਜ਼ਮ ਦੇ ਵਿੱਚ ਖੜੇ ਅੱਜ ਵੀ ਅਸੀਂ ਉੱਥੇ ਹੀ ਹਾਂ। ਹੁਣ ਵੀ ਅਸੀਂ ਝੂਠੀਆਂ ਹਮਦਰਦੀਆਂ ਦੀਆਂ ਖਬਰਾਂ ਕਰਾਂਗੇ, ਝੂਠੀਆਂ ਛਾਪਤੀਆਂ, ਚਲੋ ਜੀ ਚੰਗਾ ਨਹੀਂ ਲੱਗਦਾ 6 ਬੰਦੇ ਮਰੇ ਆ, ਇਸ ਕਰਕੇ ਕੈਨੇਡਾ ਨੂੰ ਰਿਐਕਟ ਕਰਨਾ ਚਾਹੀਦਾ। ਸਿਰਫ ਅਖਬਾਰਾਂ 'ਚ ਰਿਐਕਟ ਕੀਤਾ ਨਾ, ਕਿਉਂ ਨਹੀਂ ਉੱਥੇ ਨੇੜੇ ਬੈਠੇ ਪ੍ਰਾਈਮ ਮਿਨਿਸਟਰ ਭਾਵੇਂ ਉੱਥੇ ਜਾ ਕੇ ਨਾ ਬੈਠੇ ਹੋ, ਮੈਨੂੰ ਪਤਾ ਉਹ ਵੋਟ ਬੈਂਕ ਦੀ ਰਾਜਨੀਤੀ ਹੋ ਜਾਣੀ ਹੈ, ਪਰ ਕਿਸੇ ਦਾ ਕੋਈ ਰੋਲ ਹੈ? ਕਿਸੇ ਦਾ ਕੋਈ ਰੋਲ ਨਹੀਂ ਹੈ। ਮਤਲਬ ਨੋ ਬਡੀ ਫੀਲਸ ਰਿਸਪੋਂਸੀਬਲ ਐਟ ਆਲ। ਕਿਸੇ ਜ਼ਮਾਨੇ 'ਚ ਜਦੋਂ ਅਸੀਂ ਭਾਈਚਾਰਕ ਸਾਂਝ 'ਚ ਰਹਿੰਦੇ ਸੀ, ਪਿੰਡ ਦੇ ਵਿੱਚ ਮੌਤ ਹੋ ਜਾਵੇ ਤਾਂ ਕਈ ਘਰਾਂ 'ਚ ਚੁੱਲ੍ਹਾ ਨਹੀਂ ਸੀ ਬਲਦਾ ਕਿ ਅੱਜ ਵੀ ਨਹੀਂ ਖਾਂਦੇ, ਉਹਨਾਂ ਨੇ ਸ਼ਾਮ ਨੂੰ ਡਿਨਰ ਹੋਣਾ, ਉਹਨਾਂ ਨੇ ਚਲੇ ਜਾਣਾ। ਕੀ ਇਹਨਾਂ ਨੇ ਕੋਈ ਮੀਟਿੰਗ ਛੱਡੀ ਹੈ ਉਹਦੇ ਦੀ? ਜੇ ਕੈਨੇਡਾ ਆਪਣਾ ਝੰਡਾ ਹੀ ਨੀਵਾਂ ਕਰੇ, ਫਿਰ ਕਿਤੇ ਜਾ ਕੇ ਗੱਲ ਬਣਦੀ ਹੈ ਕਿ ਬਈ ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਸਾਡੀ ਸੁਸਾਇਟੀ ਦੇ ਵਿੱਚ ਐਸਾ ਕੀ ਨੁਕਸ ਰਹਿ ਗਿਆ ਕਿ ਬੰਦਾ ਇੰਨਾ ਹਵਾਨ ਕਿਉਂ ਬਣ ਗਿਆ ਅੱਗੇ? ਚਾਹੇ ਉਹਦੇ ਵਿੱਚ ਸਾਡਾ ਨਾਂ ਵੀ ਕਸੂਰ ਹੋਵੇ, ਪਰ ਅਸੀਂ ਜਾਣਨ ਦੀ ਕੋਸ਼ਿਸ਼ ਤਾਂ ਕਰੀਏ। ਹੁਣ ਅਸੀਂ ਕਹਿੰਦੇ ਸ਼੍ਰੀਲੰਕਾ ਤੋਂ ਆਏ ਹੋਣੇ, ਆਪਣੇ ਕੋਲ ਆਪਸੀ ਮਾਮਲਾ ਹੋਣਾ, ਕੀ ਪਰਿਵਾਰਕ ਰੰਜਿਸ਼ ਹੋ ਸਕਦੀ ਹੈ, ਦੁਸ਼ਮਣੀ ਹੋ ਸਕਦੀ ਹੈ, ਪਿਆਰ ਮੁਹੱਬਤ ਦਾ ਕੇਸ ਹੋ ਸਕਦਾ, ਟੁੱਟਿਆ ਵਿਗੜਿਆ, ਪਰ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਬਰੀ ਕਰੀ ਜਾਂਦੇ ਹਾਂ। ਇਹ ਬੰਦਾ ਜੋ ਕਲੀਨਰ ਦਾ ਕੰਮ ਕਰਦਾ ਹੈ, ਸਾਫ਼ ਸਫਾਈ ਦਾ ਕੰਮ ਕਰਕੇ ਰਾਤ ਨੂੰ 11 ਵਜੇ ਘਰੇ ਆਉਂਦਾ, ਲਹੂ ਨਾਲ ਘਰ ਭਰਿਆ ਪਿਆ, ਚੀਕ ਝੜ ਦੀ ਆਵਾਜ਼ ਆਉਂਦੀ ਹੈ, ਜਦੋਂ ਅੰਦਰ ਵੜਿਆ ਤਾਂ ਪਤਾ ਨਹੀਂ ਉਹਨੇ ਕਿੰਨੇ ਕੁ ਬੰਦਾ ਜਾਂ ਆਖਰੀ ਬੰਦਾ ਮਾਰ ਰਿਹਾ ਸੀ ਜਾਂ ਦੋ ਹੋਰ ਮਾਰਨੇ ਸੀ। ਜਦੋਂ ਇਹਦੇ ਮਗਰ ਭੱਜ ਕੇ ਬਾਹਰ ਆਇਆ ਤੇ ਗੁਆਂਢੀਆਂ ਨੇ ਚੀਕਾਂ ਦੇਖੀਆਂ, ਪੁਲਿਸ ਬੁਲਾਈ, ਪੁਲਿਸ ਨੇ ਆ ਕੇ ਉਹ ਬੰਦੇ ਨੂੰ ਕਾਬੂ ਕੀਤਾ। ਕਾਹਦੀ ਕਹਾਣੀ ਹੈ ਇਹ? ਪਿਛਲੀ ਕਹਾਣੀ ਤੋਂ ਡਰ ਲੱਗਦਾ ਕਿ ਇਸ ਕਹਾਣੀ ਤੋਂ ਡਰ ਲੱਗਦਾ? ਇਸ ਕਰਕੇ ਮੈਨੂੰ ਲੱਗਦਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਸਾਡੇ ਮੂਹਰੇ ਓਡਾ ਗੰਭੀਰ ਮਸਲਾ ਨਹੀਂ ਹੈ ਜਿੰਨਾ ਕਿ ਅਸੀਂ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ। ਅੱਜ ਦੀਆਂ ਖਬਰਾਂ ਤੇ ਚਰਚਾ ਇੰਨੀ, ਤੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਬ੍ਰੈਂਪਟਨ ਨਾਲ ਜੁੜੀਆਂ ਹੋਈਆਂ ਨੀਤੀਆਂ ਤੇ ਗੱਲਬਾਤ ਕਰਨੀਆਂ, ਤੇ ਮੈਂ ਉਮੀਦ ਕਰਦਾ ਕਿ ਇਹ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਵੋਗੇ। ਤੇ 647-872-4900 ਸਾਡਾ ਡਾਇਰੈਕਟ ਫੋਨ ਲਾਈਨ ਨੰਬਰ ਹੈ, ਜਿਹਦੇ ਨਾਲ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਵੀ ਸੁਣ ਸਕਦੇ ਹੋ ਟੈਲੀਫੋਨ ਦੇ ਜ਼ਰੀਏ। ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਖਬਰਾਂ, ਤੇ ਫਿਰ ਅਗਲੇ ਹਿੱਸੇ ਵਿੱਚ ਗੱਲਬਾਤ ਜਾਰੀ ਰਹੇਗੀ। ਗੱਲਬਾਤ ਕਿਸ ਤਰ੍ਹਾਂ ਜਾਰੀ ਰਹੇਗੀ?
The views expressed on the preceding program may not necessarily be those of the owner or management of WTOR radio station.
انڈس ہاسپٹل پاکستان بھر میں مستحق افراد کے لیے مفت علاج کی سہولیات فراہم کرتا آیا ہے اور یہ صرف آپ کے دیے ہوئے احتیاط سے ہی ممکن ہوا۔ انڈس ہاسپٹل کے کار خیر میں حصہ دار بنیے اور شامل ہو جائیے ریڈیو ساز و آواز 770 AM اور ای آواز ٹی وی کی ٹیلی تھون ٹرانسمیشن میں جمعہ 29 مارچ 3:30 بجے۔ کال کیجیے اور اپنی زکات و صدقات عطیہ کیجیے۔ پاکستان کے ضرورت مند مریض آپ کی توجہ کے منتظر ہیں۔ مزید معلومات کے لیے وزٹ کیجیے indushospital.ca۔ اپنے وکھرے تے ستھرے لوازمات دے نال بناؤ افطار دا ہر پکوان خاص۔ ایہو نہیں جی، ریئل کینیڈین سپر سٹور وچ کم قیمت تے پاؤ سبھی کچھ۔ ریئل کینیڈین سپر سٹور والوں رمضان دی مبارکاں۔
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 Kennedy Road, Brampton, 905-874-7171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਅਰੁਣਾਚਲ ਅਤੇ ਸਿੱਕਮ ਵਿਚ 2 ਜੂਨ ਨੂੰ ਹੋਵੇਗੀ ਵੋਟਾਂ ਦੀ ਗਿਣਤੀ। ਪੰਜਾਬ ਵਿਚ ਚੋਣ ਜਾਬਤਾ ਲਾਗੂ, ਐਕਸ਼ਨ ਮੋਡ ਚ ਚੋਣ ਕਮਿਸ਼ਨ। ਰੂਸ ਚ ਇਕ ਵਾਰ ਫਿਰ ਪੁਤਿਨ ਦਾ ਰਾਜ। ਤੁਰਕੀ ਦੇ ਤੱਟ ਤੇ ਪ੍ਰਵਾਸੀਆਂ ਨਾਲ ਲੱਦੀ ਕਿਸ਼ਤੀ ਡੁੱਬੀ, 16 ਲੋਕਾਂ ਦੀ ਹੋਈ ਦਰਦਨਾਕ ਮੌਤ। ਬਲੋਚਿਸਤਾਨ ਵਿਚ ਘਿਨੌਣੇ ਅਪਰਾਧ ਕਰ ਰਿਹਾ ਪਾਕਿਸਤਾਨ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਚੋਣ ਕਮਿਸ਼ਨ ਨੇ ਅੱਜ ਅਰੁਣਾਚਲ ਪ੍ਰਦੇਸ਼ ਅਤੇ